Financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
COVID-19 की वैक्सीन है और आप?
मुझे कैसे पता चलेगा कि COVID-19 की वैक्सीनें महफूज हैं?
जब भी कोई नई चीज आती है तो सवालात का जहन में आना आम बात है। हम आपको आगाह करना चाहते हैं कि हेल्थ कनाडा सिर्फ उन वैक्सीनों की मंजूरी देता है जो महफूज, मुअसर और आला तरीन मयार की हामिल होती हैं। कनाडा अपने आला मयारात और सख्त गिर वैक्सीन के जायजे के अमल की बदौलत दुनिया भर में जाना जाता है। COVID-19 की वैक्सीनों के बारे में canada.ca/covid-vaccine पर मजीद मालूमात हासिल करें। हुकूमत कनाडा की तरफ से एक पैगाम।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਐਤਵਾਰ ਨੂੰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਮਾਈਂਡ ਐਂਡ ਬੋਡੀ ਪ੍ਰੋਗਰਾਮ ਹੈ, ਇਹ ਅਰਫਾ ਮੁਜ਼ੱਫਰ, ਜਿਹੜੇ ਕਿ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਜਾਣੇ ਪਹਿਚਾਣੇ ਨਾਮ ਹੈ, ਬੜਾ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਿਹਾ, ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਅਰਫਾ ਮੁਜ਼ੱਫਰ, ਉਹਨਾਂ ਦੇ ਸਹਿਯੋਗ ਦੇ ਨਾਲ ਇਹ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਮਾਈਂਡ ਐਂਡ ਬੋਡੀ। ਅਰਫਾ ਮੁਜ਼ੱਫਰ ਰੀਅਲ ਸਟੇਟ ਦੇ ਵਿੱਚ ਨੇ, ਜਿੱਥੇ ਉਹ 770 ਦੇ ਕਰਤਾ ਧਰਤਾ ਨੇ ਇਸ AM ਰੇਡੀਓ ਦੇ, ਉਸ ਦੇ ਨਾਲ ਨਾਲ ਉਹਨਾਂ ਦਾ ਸਾਈਡ ਬਿਜ਼ਨਸ ਰੀਅਲ ਸਟੇਟ ਦਾ ਵੀ ਹੈ। ਸੋ ਤੁਸੀਂ ਉਹਨਾਂ ਨੂੰ ਅਜਮਾ ਕੇ ਦੇਖੋ, ਇਹ ਨਾ ਸੋਚਿਆ ਕਰੋ ਵੀ ਉਹ ਕਿਹੜੇ ਧਰਮ ਦੇ ਨੇ, ਕਿਹੜੀ ਜਾਤ ਦੇ ਨੇ, ਕਿਹੜੇ ਕੰਟਰੀ ਦੇ ਨੇ, ਆਪਣਾ ਉਹੀ ਆ ਜਿਹੜਾ ਦੁੱਖ ਸੁੱਖ ਦੇ ਵਿੱਚ ਕੰਮ ਆਵੇ, ਇਹ ਮੇਰਾ ਵਿਸ਼ਵਾਸ ਹੈ। ਭਾਵੇਂ ਉਹ ਕਿਸੇ ਵੀ ਦੇਸ਼ ਦਾ ਹੋਵੇ, ਕਿਸੇ ਵੀ ਲਿੰਗ ਦਾ ਹੋਵੇ, ਕਿਸੇ ਵੀ ਉਹਦਾ ਧਰਮ ਹੋਵੇ, ਜਾਤ ਹੋਵੇ, ਬੰਦਾ ਆਪਣਾ ਉਹੀ ਹੈ ਜਿਹੜਾ ਦੁੱਖ ਸੁੱਖ ਦੇ ਵਿੱਚ ਕੰਮ ਆਵੇ। ਅਤੇ ਅਰਫਾ ਮੁਜ਼ੱਫਰ ਇੱਕੋ ਇੱਕ ਨਾਂ ਹੈ ਜਿਹੜਾ ਕਿ ਮੈਂ ਆਪਣੇ ਤਜਰਬੇ ਦੇ ਉੱਤੇ, ਆਪਣੇ ਪਰਸਨਲ ਐਕਸਪੀਰੀਅੰਸ ਦੇ ਉੱਤੇ ਦੱਸ ਰਿਹਾ ਕਿ ਉਹ ਤੁਹਾਡੇ ਬਿਲਕੁਲ 99%, ਕਿਉਂਕਿ ਜੇ ਮੈਂ 100% ਕਹਿ ਦਿਆਂ ਉਹ ਤਾਂ ਖੁਦਾ ਹੀ ਹੈ, ਮਾਲਕ ਹੈ, ਪਰਮਾਤਮਾ ਹੈ, 99% ਉਹ ਤੁਹਾਡੇ ਨਾਲ ਪੂਰੀ ਇਮਾਨਦਾਰੀ ਨਾਲ ਡੀਲ ਕਰਨਗੇ। ਕੰਟੈਂਟਮੈਂਟ ਹੈਗਾ, ਇਹ ਵੀ ਨਹੀਂ ਕੋਈ ਕਿ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਤੁਹਾਨੂੰ ਠੱਗ ਲੈਣ ਅਤੇ ਬਾਅਦ 'ਚ ਤੁਹਾਨੂੰ ਪਛਤਾਵਾ ਹੋਵੇ। ਸੋ ਜਦੋਂ ਵੀ ਤੁਸੀਂ ਕੋਈ ਆਪਣੀ ਪ੍ਰੋਪਰਟੀ ਲੈਣੀ ਹੈ, ਵੇਚਣੀ ਹੈ, ਭਾਵੇਂ ਉਹ ਘਰ ਹੈ, ਭਾਵੇਂ ਉਹ ਬਿਜ਼ਨਸ ਹੈ, ਇੱਕ ਵਾਰ ਜ਼ਰੂਰ ਓਪਨਲੀ ਉਹਨਾਂ ਨਾਲ ਗੱਲ ਕਰੋ ਅਰਫਾ ਮੁਜ਼ੱਫਰ ਦੇ ਨਾਲ। ਉਹਨਾਂ ਦਾ ਫੋਨ ਨੰਬਰ ਹੈਗਾ 647-898-6245 ਟਰਾਈ ਕਰਨ ਦਾ ਕੋਈ ਨੁਕਸਾਨ ਨਹੀਂ, ਕਿਉਂਕਿ ਕਹਿੰਦੇ ਹੁੰਦੇ ਨੇ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਅਤੇ ਇਸੇ ਤਰ੍ਹਾਂ ਹੀ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਔਲਿਆਂ ਦਾ ਜਿਹੜਾ ਸਵਾਦ ਹੈ ਉਹ ਬਾਅਦ 'ਚ ਹੀ ਪਤਾ ਲੱਗਦਾ ਵੀ ਉਹਦੇ ਕਿੰਨੇ ਫਾਇਦੇ ਹੁੰਦੇ ਨੇ। ਸੋ ਕਈ ਵਾਰੀ ਆਪਾਂ ਆਪਣੇ ਵੀ ਸਾਡੇ ਪਿੰਡ ਦਾ, ਸਾਡੇ ਸ਼ਹਿਰ ਦਾ, ਸਾਡੇ ਧਰਮ ਦਾ, ਸਾਡਾ ਰਿਸ਼ਤੇਦਾਰ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਫਾਇਦਾ ਦਿਓ, ਪਰ ਪਤਾ ਉਦੋਂ ਲੱਗਦਾ ਜਦੋਂ ਉਹ ਵੱਡਾ ਟੀਕਾ ਲਾ ਆਉਂਦੇ ਨੇ ਵੀ ਸਾਰੀ ਜ਼ਿੰਦਗੀ ਅਸੀਂ ਪਛਤਾਉਂਦੇ ਹਾਂ ਕਿ ਉਹਨੇ ਤਾਂ ਸਾਨੂੰ ਠੱਗ ਲਿਆ। ਸੋ ਠੱਗੀ ਦਾ ਮਤਲਬ ਵੀ ਇਹੀ ਆ ਕਿ ਪਹਿਲਾਂ ਉਹ ਮਿੱਠੇ ਤਰੀਕੇ ਨਾਲ ਤੁਹਾਡਾ ਮਨ ਜਿੱਤਦੇ ਨੇ ਅਤੇ ਫਿਰ ਤੁਹਾਨੂੰ ਰਗੜਾ ਮਾਰਦੇ ਨੇ, ਪਰ ਅਰਫਾ ਮੁਜ਼ੱਫਰ ਨਾਲ ਤੁਸੀਂ ਖੁੱਲ੍ਹ ਕੇ ਗੱਲ ਕਰੋਗੇ, ਕਮਿਸ਼ਨ ਕਿੰਨੀ ਲੈਣੀ ਹੈ, ਕੀ ਕਰੋਗੇ, ਕੀ ਨਹੀਂ ਕਰੋਗੇ, ਜੋ ਕੁਛ ਕਹਿਣਗੇ ਤੁਹਾਡੇ ਨਾਲ 100% ਉਹਦੇ ਉੱਤੇ ਕੌਮਾ ਫੁੱਲ ਸਟਾਪ ਪੂਰਾ ਉਤਰਨਗੇ। ਸੋ ਇਹ ਜਿਹੜਾ ਪ੍ਰੋਗਰਾਮ ਮਾਈਂਡ ਐਂਡ ਬੋਡੀ ਹੈ, ਇਹ ਅਰਫਾ ਮੁਜ਼ੱਫਰ ਜਿਹੜੇ ਕਿ ਰੀਅਲ ਸਟੇਟ ਦੇ ਵਿੱਚ ਨੇ, ਫੋਨ ਨੰਬਰ 647-898-6245, ਉਹਨਾਂ ਨੂੰ ਤੁਸੀਂ ਫੋਨ ਕਰਕੇ ਕੋਈ ਵੀ ਜਿਹੜੀ ਡੀਲ ਕਰਨੀ ਹੈ, ਭਾਵੇਂ ਮਕਾਨ ਵੇਚਣਾ ਹੈ, ਭਾਵੇਂ ਲੈਣਾ ਹੈ, ਕੋਈ ਫਾਰਮ ਹਾਊਸ ਹੈ, ਕੋਈ ਇੰਡਸਟਰੀ ਹੈ, ਮੈਨੂੰ ਤਾਂ ਇੰਨਾ ਪਤਾ ਨਹੀਂ ਕਿਉਂਕਿ ਮੈਂ ਤਾਂ ਕਦੇ ਲੈ ਲੂਏ ਨਹੀਂ ਮਕਾਨ, ਪਰ ਹਾਂ ਲੋਕਾਂ ਦੀਆਂ ਕਹਾਣੀਆਂ ਬਹੁਤ ਸੁਣੀ ਦੀਆਂ ਕਿ ਫਲਾਣੇ ਬੰਦੇ ਨੇ ਜਾਂ ਸਾਡੇ ਪਿੰਡ ਦਾ ਸੀਗਾ, ਸਾਡੇ ਉਹ ਰਿਸ਼ਤੇਦਾਰ ਸੀ, ਦੱਬ ਕੇ ਠੱਗ ਲਿਆ, ਕੋਈ ਪੁਰਾਣਾ ਮਕਾਨ ਦਿਖਾਤਾ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ, ਦੱਬ ਕੇ ਕਮਿਸ਼ਨ ਵੀ ਲੈ ਗਏ, ਕੋਈ ਡਿਸਕਾਊਂਟ ਵੀ ਨਹੀਂ ਦਿੱਤਾ, ਅੱਜ ਕੱਲ੍ਹ ਫਰਿੱਜ ਲੈ ਆਉਂਦੇ ਨੇ, ਹੋਰ ਲੈ ਆਉਂਦੇ ਨੇ, ਪਰ ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਕਮਿਸ਼ਨਾਂ ਨੇ ਉਹ ਮੋਟੀਆਂ ਨੇ, ਕਿਉਂਕਿ ਕੋਈ ਵੀ ਮਕਾਨ 1 ਮਿਲੀਅਨ, 2 ਮਿਲੀਅਨ, 3 ਮਿਲੀਅਨ ਇਸ ਤਰ੍ਹਾਂ ਦੇ ਮਕਾਨ ਆਉਂਦੇ ਨੇ ਕਿ ਉਹਦੇ ਵਿੱਚ ਇਹ ਨਹੀਂ ਕਿ 100 ਦਾ, 1 ਲੱਖ ਦਾ ਜਾਂ 2 ਲੱਖ ਦਾ ਜਾਂ 4 ਲੱਖ ਦਾ, ਸੋ ਮਿਲੀਅਨ ਦੇ ਹਿਸਾਬ ਨਾਲ ਮਕਾਨ ਨੇ, ਅਤੇ ਉਹਦੀ ਕਮਿਸ਼ਨ ਵੀ 30-40 ਹਜ਼ਾਰ ਹੁੰਦੀ ਹੈ। ਸੋ ਪਹਿਲਾਂ ਖੁੱਲ੍ਹ ਕੇ ਗੱਲ ਕਰੋ ਕਿ ਕਿੰਨੀ ਕਮਿਸ਼ਨ ਲਾਓਗੇ, ਕੀ ਨਹੀਂ ਕਰੋਗੇ। ਸੋ ਜਦੋਂ ਤੁਸੀਂ ਸੈਟਲ ਕਰ ਲੈਂਦੇ ਹੋ ਗੱਲ, ਫਿਰ ਮੈਂ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ 100% ਕਿ ਅਰਫਾ ਮੁਜ਼ੱਫਰ ਉਸ ਗੱਲ ਦੇ ਉੱਤੇ ਖਰੇ ਉਤਰਨਗੇ, ਫਿਰ ਇਹ ਨਹੀਂ ਵੀ ਕੋਈ ਚੇਂਜ ਹੋ ਜਾਣਗੇ, ਅਤੇ ਤੁਹਾਡਾ ਹਮੇਸ਼ਾ ਜਿਹੜਾ ਇੰਟਰਸਟ ਆ ਉਹਨੂੰ ਵਾਚ ਕਰਦੇ ਨੇ। ਸੋ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸਿਆ ਸੀਗਾ ਪਿਛਲੇ ਵੀਕ ਕਿ ਅਸੀਂ ਹੁਣ ਕਾਫੀ ਚਿਰ ਤੋਂ ਕਿਸੇ ਨਾ ਕਿਸੇ ਪੂਰਨ ਸੰਤ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ। ਮੇਨਲੀ ਬੇਸ਼ੱਕ ਅਸੀਂ ਥੋੜ੍ਹਾ ਜਿਹਾ ਇੰਟਲੈਕਚੁਅਲ ਟੱਚ ਦਿੰਦੇ ਹਾਂ ਵੀ ਉਹ ਕਿੱਥੇ ਜੰਮੇ ਸੀਗੇ, ਕਿੱਥੇ ਪੈਦਾ ਹੋਏ ਸੀ, ਕਿੰਨੀ ਉਮਰ 'ਚ ਡੈਥ ਹੋਈ ਸੀ, ਕੌਣ ਗੁਰੂ ਸੀ, ਕੌਣ ਮਾਂ ਬਾਪ ਸੀ, ਪਰ ਜ਼ਿਆਦਾ ਜਿਹੜਾ ਸਾਡਾ ਫੋਕਸ ਹੁੰਦਾ, ਜਿਹੜਾ ਮੇਰਾ ਫੋਕਸ ਹੁੰਦਾ, ਉਹ ਰੂਹਾਨੀਅਤ ਦੇ ਉੱਤੇ ਹੁੰਦਾ ਕਿ ਰੂਹਾਨੀਅਤ ਦੇ ਵਿੱਚ ਕਿ ਪਰਮਾਤਮਾ ਦੇ ਬਾਰੇ ਉਹਨਾਂ ਦਾ ਕੀ ਵਿਚਾਰ ਹੈ ਅਤੇ ਆਦਮੀ ਦਾ ਮਨੁੱਖ ਦਾ ਜਿਹੜਾ ਲਾਈਫ ਹੈ, ਜਿਹੜੀ ਉਹਦੇ ਆ ਜਨਮ ਮਿਲਿਆ, ਉਹਦੀ ਕੀ ਇੰਪੋਰਟੈਂਸ, ਉਹਦੇ ਬਾਰੇ ਕੀ ਕਹਿੰਦੇ ਨੇ। ਇੱਕ ਗੱਲ ਮੈਂ ਪੱਕੀ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਕਿ ਦੁਨੀਆਂ ਦੇ, ਮੈਂ ਵੀ ਰਿਸਰਚ ਕੀਤੀ ਹੈ, ਮੈਂ ਵੀ PhD ਕੀਤੀ ਹੈ, ਸੋ ਦੁਨੀਆਂ ਦਾ ਕੋਈ ਵੀ ਤੁਸੀਂ ਧਰਮ ਗ੍ਰੰਥ ਪੜ੍ਹ ਲਓ, ਦੁਨੀਆਂ ਦਾ ਕੋਈ ਵੀ ਪਹੁੰਚਿਆ ਹੋਇਆ ਸੰਤ ਲੈ ਲਓ, ਸ਼ਬਦ ਉਹਨਾਂ ਦੇ ਵੱਖਰੇ ਹੋ ਸਕਦੇ ਨੇ, ਐਗਜ਼ਾਮਪਲਾਂ ਉਹਨਾਂ ਦੀਆਂ ਵੱਖਰੀਆਂ ਹੋ ਸਕਦੀਆਂ ਨੇ, ਭਾਸ਼ਾ ਉਹਨਾਂ ਦੀ ਵੱਖਰੀ ਹੋ ਸਕਦੀ ਹੈ, ਪਰ ਜਿਹੜਾ ਉਹਦਾ ਅਸੈਂਸ ਹੈ, ਜਿਹੜੀ ਉਹਦੀ ਡੰਗਿਆਈ ਹੈ ਰੂਹਾਨੀਅਤ ਦੀ, ਉਹ ਸਭ ਦੀ ਇੱਕੋ ਹੀ ਹੈ। ਜਿਸ ਤਰ੍ਹਾਂ ਆਪਾਂ ਫਾਰ ਐਗਜ਼ਾਮਪਲ ਪੰਜਾਬ ਦੇ ਵਿੱਚ ਜਿਹੜੀ ਆਪਾਂ ਰੋਟੀ ਖਾਂਦੇ ਹਾਂ ਉਹ ਕਣਕ ਦੀ ਖਾਂਦੇ ਹਾਂ, ਹਰਿਆਣੇ 'ਚ ਉਹਨੂੰ ਗੇਹੂੰ ਕਹਿੰਦੇ ਨੇ, ਗੋਰੇ ਉਹਨੂੰ ਵੀਟ ਕਹਿੰਦੇ ਨੇ, ਜਿਹੜੇ ਹੁੰਦੇ ਕੋਈ ਗੰਦਮ ਕਹਿੰਦਾ। ਜੇ ਨੌ ਬੇਸ਼ੱਕ ਵੱਖੋ ਵੱਖਰੇ ਨੇ, ਜਦੋਂ ਸਾਨੂੰ ਪੂਰਾ ਪਤਾ ਲੱਗ ਜਾਵੇ ਵੀ ਗੰਦਮ ਵੀ ਲਿਆਈਏ, ਗੇਹੂੰ ਵੀ ਲਿਆਈਏ, ਕਣਕ ਵੀ ਲਿਆਈਏ, ਵੀਟ ਵੀ ਲਿਆਈਏ, ਇੱਕ ਥਾਂ 'ਤੇ ਰੱਖ ਦਈਏ, ਫਿਰ ਸਾਰੇ ਹੈਰਾਨ ਹੋਵਾਂਗੇ ਵੀ ਇਹ ਤਾਂ ਇੱਕੋ ਹੀ ਗੱਲ ਹੈ। ਸੋ ਇਸੇ ਤਰ੍ਹਾਂ ਹੀ ਜਿਹੜੇ ਪਰਮਾਤਮਾ ਹੈ ਕਿ ਪਰਮਾਤਮਾ ਕਿਹਨੂੰ ਕਹਿੰਦੇ ਨੇ, ਕਿਵੇਂ ਅਸੀਂ ਪ੍ਰਾਪਤ ਕਰਨਾ, ਆਤਮਾ ਕੀ ਹੈ, ਇਨਸਾਨ ਦੀ ਜ਼ਿੰਦਗੀ ਦਾ ਉਦੇਸ਼ ਕੀ ਹੈ, ਇਹ ਵੱਖੋ ਵੱਖਰੀਆਂ ਐਗਜ਼ਾਮਪਲਾਂ ਦਿੱਤੀਆਂ ਨੇ, ਪਰ ਬੇਸ ਜਿਹੜਾ ਬੇਸ ਹੈ, ਅਸੈਂਸ ਹੈ ਜਿਹੜੀ ਉਹਦੀ ਡੂੰਘਿਆਈ ਹੈ, ਉਹ ਸਭ ਦੀ ਇੱਕੋ ਹੀ ਹੈ। ਪਿਛਲੇ ਹਫ਼ਤੇ ਆਪਾਂ ਕਿਹਾ ਦੱਸਿਆ ਸੀਗਾ ਵੀ ਇਸ ਵੀਕ ਅੱਜ ਆਪਾਂ ਸਹਿਜੋਬਾਈ ਜਿਹੜੇ ਇੱਕ ਲੇਡੀ ਹੋਏ ਨੇ, ਬਹੁਤ ਉੱਚ ਕੋਟੀ ਦੇ ਮਹਾਤਮਾ ਹੋਏ ਨੇ। ਜਿਸ ਤਰ੍ਹਾਂ ਦੇਖੋ ਨਾ ਆਪਾਂ, ਮੈਂ ਮੇਰੇ ਖਿਆਲ 2 ਮਹੀਨੇ ਪਹਿਲਾਂ ਮੀਰਾਬਾਈ ਜਿਹੜੇ ਕਿ ਰਾਜਸਥਾਨ ਦੇ ਵਿੱਚ ਸੀ ਗਾਇਕਵਾੜ ਦੇ ਵਿੱਚ, ਉਹਨੇ ਕਿਸ ਤਰ੍ਹਾਂ ਜ਼ਹਿਰ ਦਾ ਪਿਆਲਾ ਪੀ ਲਿਆ ਸੀਗਾ, ਕ੍ਰਿਸ਼ਨ ਜੀ ਦੀ ਕਿਵੇਂ ਦੀਵਾਨੀ ਹੋਈ ਸੀਗੀ, ਸੋ ਉਹਨਾਂ ਦੇ ਉੱਤੇ ਗੱਲ ਕੀਤੀ ਸੀ। ਅੱਜ ਆਪਾਂ ਸਹਿਜੋਬਾਈ ਦੇ ਉੱਤੇ ਗੱਲ ਕਰਾਂਗੇ। ਸਹਿਜੋਬਾਈ ਅਤੇ ਮੀਰਾਬਾਈ ਦੋਨਾਂ 'ਚ ਮੈਂ ਥੋੜ੍ਹਾ ਜਿਹਾ ਬੇਸਿਕਲੀ ਮੈਂ ਡੂੰਘਾਈ 'ਚ ਨਹੀਂ ਜਾਣਾ ਚਾਹੁੰਦਾ, ਤਾਂ ਕਿ ਤੁਹਾਨੂੰ ਇਹ ਨਾ ਹੋਵੇ ਵੀ ਐਵੇਂ ਕਿਤਾਬਾਂ ਦੇ ਰੱਟੇ ਮਾਰੇ ਕੇ ਘੋੜ ਘੋੜ ਕੇ ਪੜ੍ਹਾ ਰਹੇ ਨੇ, ਕੋਈ ਆਪਣੀ ਯੂਨੀਵਰਸਿਟੀ ਦੀ ਕਲਾਸ ਨਹੀਂ ਲੱਗੀ ਵੀ। ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਅਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਮੇਰੇ ਸਰੋਤੇ ਨੇ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਸਾਨ ਸ਼ਬਦਾਂ ਦੇ ਵਿੱਚ ਵੀ ਸਹਿਜੋਬਾਈ ਕੌਣ ਸੀ ਜਾਂ ਮੀਰਾਬਾਈ ਦੇ ਇਹਨਾਂ 'ਚ ਕੀ ਫਰਕ ਸੀਗਾ। ਮੈਂ ਆਸਾਨ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਤੁਹਾਨੂੰ ਸ਼ਾਇਦ ਬੁੱਕਸ 'ਚੋਂ ਨਾਂ ਵੀ ਮਿਲੇ। ਦੇਖੋ ਜਿਹੜੀ ਮੀਰਾਬਾਈ ਸੀਗੀ ਅਤੇ ਸਹਿਜੋਬਾਈ, ਦੋਨੇ ਹੀ ਰਾਜਸਥਾਨ ਦੇ ਵਿੱਚ ਇਹਨਾਂ ਦਾ ਬੈਕਗਰਾਊਂਡ ਹੈ। ਰਾਜਸਥਾਨ 'ਚ ਮੀਰਾਬਾਈ ਵੀ ਹੋਈ ਹੈ ਅਤੇ ਸਹਿਜੋਬਾਈ ਵੀ ਹੋਈ ਹੈ। ਇਹ ਠੀਕ ਹੈ ਵੀ ਸਹਿਜੋਬਾਈ ਬਚਪਨ ਦੇ ਵਿੱਚ ਹੀ ਦਿੱਲੀ ਦੇ ਵਿੱਚ ਇਹ ਆ ਗਈ ਸੀ, ਇਹਨਾਂ ਦੇ ਮਾਂ ਬਾਪ ਦਿੱਲੀ 'ਚ ਰਹਿੰਦੇ ਸੀਗੇ, ਪ੍ਰੀਛਤਪੁਰ, ਉੱਥੇ ਛੋਟਾ ਜਿਹਾ ਪਿੰਡ ਕਹਿ ਲਓ, ਹੁਣ ਤਾਂ ਮੈਂ ਦਿੱਲੀ ਦੇ ਵਿੱਚ ਹੀ ਮਿਲ ਗਿਆ, ਪਤਾ ਹੀ ਨਹੀਂ ਲੱਗਦਾ, ਉੱਥੇ ਉਹਦੀ ਰਹਿਣ ਵਾਲੀ ਸੀ, ਉੱਥੇ ਇਹਦਾ ਜਨਮ ਹੋਇਆ ਸੀਗਾ, ਪਰ ਪਿਛੋਕੜ ਜਿਹੜਾ ਸੀਗਾ ਉਹ ਰਾਜਸਥਾਨ ਦਾ ਸੀ। ਦੋਨੇ ਹੀ ਲੇਡੀਜ਼ ਸੀਗੀਆਂ, ਪਰ ਦੋਨਾਂ 'ਚ ਡਿਫਰੈਂਸ ਇਹ ਸੀਗਾ ਕਿ ਮੀਰਾ ਦੀ ਸ਼ਾਦੀ ਹੋਈ ਸੀ, ਹਾਲਾਂਕਿ ਉਹ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ। ਤੁਹਾਨੂੰ ਪਤਾ ਸਾਰੀ ਸਟੋਰੀ ਕਿ ਉਹ ਆਪਣੀ ਡੋਲ ਵੀ ਕ੍ਰਿਸ਼ਨ ਭਗਵਾਨ ਨੂੰ ਵੀ ਸ਼ਾਦੀ ਵਿੱਚ ਸੁਹਾਗਰਾਤ ਵਾਲੇ ਦੇ ਨਾਲ ਲੈ ਕੇ ਸੁੱਤੀ ਸੀ ਉਹ, ਪਰ ਉਹਦੀ ਸ਼ਾਦੀ ਹੋਈ ਸੀਗੀ ਰਾਣਾ ਜੀ ਦੇ ਨਾਲ। ਪਰ ਜਿਹੜੀ ਸਾਡੀ ਸਹਿਜੋਬਾਈ ਹੈ, ਇਹਨੇ ਸ਼ਾਦੀ ਨਹੀਂ ਕਰਾਈ, ਇਹਦੀ ਵੀ ਆਪਾਂ ਗੱਲ ਕਰਾਂਗੇ। ਇੱਕ ਤਾਂ ਇਹ ਫਰਕ ਸੀਗਾ, ਦੂਜਾ ਫਰਕ ਇਹ ਸੀਗਾ ਕਿ ਮੀਰਾਬਾਈ ਕ੍ਰਿਸ਼ਨ ਜੀ ਨੂੰ ਆਪਣਾ ਰੱਬ ਸਮਝਦੀ ਸੀ, ਆਪਣਾ ਈਸ਼ਟ ਸਮਝਦੀ ਸੀ, ਉਹਨਾਂ ਦੀ ਭਗਤੀ ਕਰਦੀ ਸੀ, ਜਿਹੜੇ ਕਿ ਸਾਹਮਣੇ ਪ੍ਰਤੱਖ ਨਹੀਂ ਸੀਗੇ, ਨਿਰਾਕਾਰ ਸੀਗੇ, ਇਮੈਜੀਨੇਸ਼ਨ 'ਚ ਕਹਿ ਲਓ ਚਾਹੇ ਆਪਾਂ। ਪਰ ਜਿਹੜੀ ਆਪਣੀ ਸਹਿਜੋਬਾਈ ਹੈ, ਇਹ ਆਪਣੇ ਪ੍ਰਤੱਖ ਗੁਰੂ ਨੂੰ, ਸ਼ਰੀਰਕ ਗੁਰੂ ਨੂੰ, ਚਰਨਦਾਸ ਮਹਾਰਾਜ ਜੀ ਨੂੰ ਪੂਜਦੀ ਹੈ ਅਤੇ ਉਹਨਾਂ ਨੂੰ ਰੱਬ ਸਮਝਦੀ ਹੈ। ਅਤੇ ਤੀਸਰੀ ਗੱਲ ਇਹ ਹੈ ਕਿ ਮੀਰਾ ਨੇ ਬਹੁਤ ਤਸ਼ੱਦਦ ਸਹੇ, ਉਹਨੂੰ ਜ਼ਹਿਰ ਦਾ ਪਿਆਲਾ ਪਿਲਾਤਾ, ਹਾਂਜੀ, ਕਦੇ ਉਹਨੂੰ ਘਰੋਂ ਕੱਢਤਾ ਬਾਹਰ, ਕਦੇ ਉਹਨੂੰ ਸੱਪ ਟੋਕਰੀ ਰੱਖ ਡੰਗ ਮਾਰਨ ਦੀ ਕੋਸ਼ਿਸ਼ ਕੀਤੀ, ਬਹੁਤ ਤਸ਼ੱਦਦ ਹੋਏ, ਪਰ ਸਹਿਜੋਬਾਈ ਨਾਲ ਅਜਿਹਾ ਕੋਈ ਗੱਲ ਨਹੀਂ ਹੋਈ, ਪਰ ਉਹ ਜਨਮ ਤੋਂ ਹੀ ਲੀਨ ਰਹਿੰਦੀ ਸੀ ਸਮਾਧੀ ਦੇ ਵਿੱਚ। ਸੋ ਇਸ ਕਰਕੇ ਸਹਿਜੋਬਾਈ ਅਤੇ ਮੀਰਾਬਾਈ 'ਚ ਫਰਕ ਮੇਨ ਇਹੀ ਹੈ ਵੀ ਦੋਨੇ ਲੇਡੀ ਸੀਗੇ, ਨੋ ਡਾਊਟ ਇਨ ਇਟ। ਮੀਰਾਬਾਈ ਦੀ ਸ਼ਾਦੀ ਹੋਈ ਸੀ, ਇਹਨਾਂ ਨੇ ਸ਼ਾਦੀ ਨਹੀਂ ਕਰਾਈ। ਅਤੇ ਤੀਸਰੀ ਗੱਲ ਇਹ ਸੀ ਕਿ ਮੀਰਾਬਾਈ ਨੇ ਕ੍ਰਿਸ਼ਨ ਭਗਵਾਨ ਦੀ ਆਰਾਧਨਾ ਕੀਤੀ, ਉਹਨੂੰ ਆਪਣਾ ਈਸ਼ਟ ਸਮਝਿਆ, ਜਿਹੜਾ ਕਿ ਕ੍ਰਿਸ਼ਨ ਭਗਵਾਨ ਉਸ ਵੇਲੇ ਫਿਜ਼ੀਕਲ ਤੌਰ 'ਤੇ ਨਹੀਂ ਸੀਗਾ, ਪਰ ਸਹਿਜੋਬਾਈ ਜਿਹੜੇ ਸੀਗੇ ਉਹ ਗੁਰੂ ਚਰਨਦਾਸ ਜੀ ਜਿਹੜੇ ਕਿ ਫਿਜ਼ੀਕਲ ਤਰੀਕੇ ਨਾਲ ਸੀਗੇ, ਉੱਥੇ ਐਗਜਿਸਟ ਕਰਦੇ ਸੀ ਹਿਊਮਨ ਬੋਡੀ ਦੇ ਵਿੱਚ, ਉਹਨਾਂ ਨੂੰ ਇਹ ਆਪਣਾ ਰੱਬ ਸਮਝਦੀ ਸੀਗੀ। ਸੋ ਤਸ਼ੱਦਦ ਮੀਰਾਬਾਈ 'ਤੇ ਬਹੁਤ ਹੋਏ, ਪਰ ਸਹਿਜੋਬਾਈ 'ਤੇ ਕੋਈ ਤਸ਼ੱਦਦ ਨਹੀਂ ਹੋਏ। ਡੇ 1 ਤੋਂ ਹੀ ਇਹਦੀ ਜਿਹੜੀ ਸਮਾਧੀ ਸੀ ਪਰਮਾਤਮਾ ਵੱਲੋਂ ਉਹ ਪਰਮਾਤਮਾ ਦੇ ਵਿੱਚ ਲੀਨ ਸੀ। ਸੋ ਆਪਾਂ ਬਿਫੋਰ ਵੀ ਸਟਾਰਟ ਦਿਸ ਸਹਿਜੋ ਬਾਈ ਦੀ ਬੈਕਗ੍ਰਾਉਂਡ ਲਾਈਫ ਸਟਾਈਲ ਦੇ ਬਾਰੇ ਥੋੜ੍ਹਾ ਜਿਹਾ ਆਪਾਂ ਪਹਿਲਾਂ ਗਾਣਾ ਸੁਣ ਲਈਏ, ਇੱਕ ਸ਼ਬਦ ਸੁਣ ਲਈਏ।
ਦਮ ਆਵੇ ਨਾ ਆਵੇ ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ ਛੱਡ ਝਗੜੇ ਤੇ ਕਰੀਏ ਭਰੋਸਾ ਯਾਰ, ਦਮ ਆਵੇ ਨਾ ਆਵੇ ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ
ਵੈਲਕਮ ਬੈਕ। ਕੀ ਦਮ ਦਾ ਭਰੋਸਾ ਯਾਰ ਆਵੇ ਕਿ ਨਾ ਆਵੇ, ਆਦਮੀ ਦਾ ਮਤਲਬ ਆਦਮੀ ਦਾ ਮਤਲਬ ਹੁੰਦਾ ਆ ਦਮ, ਕਿ ਆ ਜੇ ਸਾਹ ਆ ਗਿਆ ਤਾਂ ਅਸੀਂ ਜਿਉਂਦੇ ਹਾਂ, ਨਹੀਂ ਤਾਂ ਫਿਰ ਬਲ ਸਾਹਿਬ ਦੇ ਫਿਊਨਰਲ ਹੋਮ ਦੇ ਵਿੱਚ ਜਾ ਕੇ ਲਾਈਵ ਵੀ ਹੋ ਜਾਊਗਾ ਅਤੇ ਨਾਲ ਹੀ ਓਵਨ ਦੇ ਵਿੱਚ ਸਾਨੂੰ ਰੱਖ ਦਿੱਤਾ ਜਾਊਗਾ। ਬਸ ਇੱਕ ਜਿਹੜੀ ਮੁੱਠੀ ਸਵਾਹ ਮਿਲਦੀ ਹੈ ਸਾਨੂੰ, ਹੱਡੀਆਂ ਹੁੱਡੀਆਂ ਕਿਤੇ ਦੀਆਂ ਕਿਤੇ ਜਾਂਦੀਆਂ। ਐਵੇਂ 5-6 ਫੁੱਟ ਦਾ ਜਿਹੜਾ ਆਦਮੀ ਹੈ ਐਵੇਂ ਆਕੜਿਆ ਫਿਰਦਾ ਬਿਨਾਂ ਮਤਲਬੋਂ, ਉਹਨੇ ਆਹ ਨਹੀਂ ਕੀਤਾ, ਦੂਜਿਆਂ ਦੇ ਨੁਕਸੀ ਕੱਢੀ ਜਾਂਦਾ। ਕਦੇ ਆਦਮੀ ਦੀ ਫਿਦਰਤ ਦੇ ਵਿੱਚ ਇਹ ਗੱਲ ਨਹੀਂ ਵੀ ਉਹ ਆਪਣੇ ਆਪ ਛਾਤੀ ਅੰਦਰ ਮਾਰੇ, ਦੂਜਿਆਂ ਦੇ ਨੁਕਸ ਕੱਢੀ ਜਾਂਦਾ, ਐਵੇਂ ਆਕੜਿਆ ਤੁਰਿਆ ਫਿਰਦਾ ਜਦੋਂ ਕਿ ਇਹਦੀ ਕੀਮਤ ਕੋਈ ਵੀ ਨਹੀਂ। ਇਹ ਪਾਣੀ ਦਾ ਬੁਲਬਲ ਹੈ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸਹਿਜਾ ਬਾਈ ਦੇ ਜਦੋਂ ਟੀਚਿੰਗਸ ਪੜ੍ਹਾਂਗੇ। ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਕਿ ਜੇ ਕੋਈ ਭੈਣ ਭਰਾ ਮੌਂਟਰੀਅਲ ਦੇ ਉੱਤੇ, ਕਿਉਂਕਿ ਸਾਡੇ ਇੱਕ ਭੈਣ ਜੀ ਸੀਗੇ ਉਹਨਾਂ ਨੇ ਮੌਂਟਰੀਅਲ ਰਹਿੰਦੇ ਸੀ, ਉਹਨਾਂ ਨੇ ਪੁੱਛਿਆ ਸੀ ਵੀ ਅਸੀਂ ਕਿਸ ਤਰ੍ਹਾਂ ਪ੍ਰੋਗਰਾਮ ਸੁਣ ਸਕਦੇ ਹਾਂ। ਸੋ ਮੌਂਟਰੀਅਲ ਜੇ ਕਿਸੇ ਭੈਣ ਭਰਾ ਨੇ ਮੇਰਾ ਪ੍ਰੋਗਰਾਮ ਸੁਣਨਾ, ਉਹ ਸਿੱਧਾ ਫੋਨ ਕਰੋ 514-917-6288 514-907-6288 ਤੁਸੀਂ ਇਹ ਨੰਬਰ ਦੱਬ ਲਓ ਅਤੇ ਤੁਸੀਂ ਲਾਈਵ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਦੇਖ ਸਕਦੇ ਹੋ, ਜਾਂ ਤੁਸੀਂ ਫੇਸਬੁੱਕ 'ਤੇ ਵੀ ravigoyal.ca 'ਤੇ ਮੇਰੇ ਨਾਲ ਫੇਸਬੁੱਕ 'ਤੇ ਆ ਜਾਓ ਅਤੇ ਤੁਸੀਂ ਲਾਈਵ ਦੇਖ ਸਕਦੇ ਹੋ ਪ੍ਰੋਗਰਾਮ। ਸੋ ਮੌਂਟਰੀਅਲ ਜੇ ਕਿਸੇ ਨੇ ਦੇਖਣਾ 514-907-6288 'ਤੇ ਤੁਸੀਂ ਇਹ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ। ਸੋ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਸਹਿਜੋ ਬਾਈ ਦੀ। ਸਹਿਜੋ ਬਾਈ ਇੱਕ ਉੱਚ ਕੋਟੀ ਦੀ ਪਰਮ ਸੰਤ ਪਰਮ ਸਤਿਗੁਰੂ ਹੋਈ ਹੈ। ਮੀਰਾ ਬਾਈ ਸੰਤ ਸੀਗੇ, ਪਰਮ ਸੰਤ ਅਤੇ ਸਤਿਗੁਰੂ 'ਚ ਫਰਕ ਇੰਨਾ ਕੁ ਹੈ ਕਿ ਦੋਨਾਂ ਦੀ ਡਿਗਰੀ ਦੋਨਾਂ ਦੀਆਂ ਰੂਹਾਨੀ ਤਰੱਕੀ ਇੱਕੋ ਜਿਹੀ ਹੈ, ਪਰ ਜਿਹੜਾ ਗੁਰੂ ਹੈ ਉਹਨੂੰ ਇੱਕ ਡਿਫਰੈਂਟ ਰਿਸਪੋਂਸੀਬਿਲਟੀ ਦਿੱਤੀ ਗਈ ਹੈ ਕਿ ਉਹ ਅੱਗੇ ਹੋਰ ਜੀਵਾਂ ਨੂੰ ਵੀ ਦੀਕਸ਼ਾ ਦੇਵੇ, ਨਾਮਦਾਨ ਦੇਵੇ, ਪਰਮਾਤਮਾ ਦਾ ਭੇਜ ਦੇਵੇ। ਜਦੋਂ ਕਿ ਸੰਤ ਪੂਰਾ ਗਿਆਨ ਹੋਣ ਤੋਂ ਬਾਅਦ ਵੀ ਉਹਦਾ ਕੰਮ ਕਿਸੇ ਨੂੰ ਅੱਗੇ ਭੇਜ ਦੇਣਾ ਨਹੀਂ, ਉਹ ਆਪਣੀ ਤਰੱਕੀ ਦੇ ਵਿੱਚ ਆਪਣੀ ਮਸਤੀ ਵਿੱਚ ਰਹਿੰਦਾ। ਸੋ ਮੀਰਾ ਬਾਈ ਜਿੱਥੇ ਪੂਰਨ ਸੰਤ ਸੀਗੀ, ਉੱਥੇ ਜਿਹੜੀ ਸਹਿਜੋ ਬਾਈ ਹੈ ਉਹ ਪੂਰਨ ਸਤਿਗੁਰੂ ਸੀਗੀ, ਕਿਉਂਕਿ ਇਹਨਾਂ ਦੀ ਅੱਗੇ ਗੱਦੀ ਚੱਲੀ ਹੈ, ਇਹਨਾਂ ਨੂੰ ਗੱਦੀ ਇਹਨਾਂ ਦੇ ਆਪਣੇ ਗੁਰੂ ਚਰਨਦਾਸ ਮਹਾਰਾਜ ਜਿਹੜੇ ਕਿ ਦਿੱਲੀ ਦੇ ਵਿੱਚ ਸੀ, ਉਹਨਾਂ ਜਦੋਂ ਉਹਨਾਂ ਦੀ ਡੈਥ ਹੋਈ ਤਾਂ ਇਹਨਾਂ ਨੂੰ ਗੱਦੀ ਮਿਲ ਗਈ, ਫਿਰ ਇਹ ਗੱਦੀ ਕੰਟੀਨਿਊ ਕਰਦੀ ਰਹੀ, ਹੁਣ ਵੀ ਗੱਦੀ ਹੈ। ਮੇਰੇ ਖਿਆਲ ਸ਼ਾਇਦ ਕੋਈ ਘਨ ਸ਼ਾਮ ਦਾਸ ਡਾਕਟਰ ਨੇ ਉਹ ਗੱਦੀ 'ਤੇ ਬੈਠੇ, ਮੈਨੂੰ ਪੂਰਾ ਨਹੀਂ ਪਤਾ, ਆਮ ਨਾਟ 100% ਸ਼ੋਰ ਕਿਉਂਕਿ ਮੈਂ ਇਸ ਨੂੰ ਇਸ ਪੁਆਇੰਟ ਆਫ ਵਿਊ 'ਤੇ ਨਹੀਂ ਸੋਚਿਆ। ਸੋ ਐਨੀਵੇ ਸਹਿਜੋ ਬਾਈ ਉਹਨਾਂ ਦੀ ਜਿਹੜੀ ਜਨਮ ਸੀਗੀ ਉਹ 2 ਅਗਸਤ 1725 ਨੂੰ ਪ੍ਰੀਸ਼ਤਪੁਰ ਦਿੱਲੀ ਵਿੱਚ ਹੋਇਆ। ਇਹਦਾ ਮਤਲਬ ਇਹ ਹੋ ਗਿਆ ਕਿ ਇਹ ਅੱਜ ਹੁਣ 2021 ਚੱਲਦਾ, सो 300 साल तो घट 297 साल कह लो 296 साल कह लो उस तो अज तो पहला 2 अगस्त 1725 नू सहजो बाई का जन्म होया सीगा। फादर सीगे हरी प्रसाद ते माता का नाम सी अनूपी देवी। फादर हरी प्रसाद माता अनूपी देवी ते पिछोकड़े मैं दस्या ही है राजस्थान तो सीगे। ते इन्हां दी जिहड़ी डैथ होई है ओह 24 जनवरी 1805 नू बिंद्रावन दे विच इन्हां दी डैथ हो गई है जी। सो रफली तुसीं ला लो 75 ते 85 80 साल की उम्र च इन्हां दी डैथ होई है। सो 2 अगस्त 1725 नू जन्म ते 24 जनवरी 1805 नू इन्हां दी डैथ होई है। जिहड़े इन्हां दे गुरु सीगे ओह संत चरणदास जी सीगे दिल्ली वाले। ते संत चरणदास जी वैसे इन्हां दे रिश्तेदार भी सीगे, इन्हां दे मेरे कजन लगते सी, मैनू हुण एग्जैक्ट नहीं पता, मैं बहुत पहला पढ़ी सी कि संत चरणदास जी इन्हां दे कजन कजन सीगे किस तरह मामे दे या फूफे दे इस तरह मुंडे सीगे। सो पर ओह पूर्ण संत सीगे। सो ये उन्हां दी दासी सीगी ते इन्हां दे गुरु सी महाराज चरणदास जी। सो इन्हां दा उन्हां दिनां दे विच छोटी उम्र दे विच कुड़ियां दा विआह कर दित्ता जांदा सी। सो इन्हां दा सहजोबाई दी जिहड़ी मैरिज सीगी ओह 11 या 12 साल की उम्र के फिक्स करती। तो उदों भी बड़ी मैं एक पहला तो कह के हटिया भी इन्हों की मैरिज हो ही नहीं, हूँ मैं कह रहा भी इन्होंने मैरिज मैं क्या फिक्स की है, मैं क्या हो ही नहीं पर फिक्स की सी। हूँ देखो कि कुदरत मंजूर होंदे जिहड़े साडे सतगुरु होंदे ने ओह सानू किन्ना का ज्ञान है, सानू पास्ट का ज्ञान है, सानू वध तों वध प्रेजेंट का ज्ञान होगा। मैं तो कह सकता कि मैं कदों कदों कित्थे कित्थे पढ़िया, कित्थे कित्थे जॉब की, कदों कनेडा आया, अज कित्थे, अज मैं रेडियो स्टेशन पर बैठा, पर कलू कित्थे होवूंगा, फ्यूचर मेरा की है, इहदे बारे किसे नूं नहीं पता। इहदे बारे उन्हां नूं ही पता है जिहड़े कि अंदर गए ने, जिन्हां ने कि मेहनत की है, जिहड़े कि संत हुंदे ने, जिहड़े कि सतगुरु हुंदे ने। जिहड़े बंदे अंदर मेहनत कर लैंदे ने उन्हां नूं सिर्फ पास्ट दा प्रेजेंट दा नहीं, उन्हां नूं फ्यूचर दा भी पता हुंदा, पर पता 100% उन्हां नूं जिहड़े अंदर गए ने, जिहड़े ड्रामा करदे ने। हुण अज तां हिंदुस्तान दे इट चक्के तों संत निकलदा, एवें तुक्के मरी जांदे ने, जदों गलत निकल जांदे दे डोंट केयर, ਉਹ ਅਗਲੀ ਤਰੀਕ ਹੋਰ ਰੱਖ ਦਿੰਦੇ ਨੇ ਕਿਉਂਕਿ ਉਹਨਾਂ ਦੇ ਪੱਲੇ ਕੁਛ ਨਹੀਂ ਹੁੰਦਾ। ਪਰ ਜਿਨ੍ਹਾਂ ਦੇ ਪੱਲੇ ਹੁੰਦਾ, ਜਿਹੜੇ ਅੰਦਰ ਮਿਹਨਤਾਂ ਕੀਤੀਆਂ ਹੁੰਦੀਆਂ, ਸੰਤ ਸਤਿਗੁਰੂ ਹੁੰਦੇ ਨੇ, ਕਾਮ ਬੰਦਾ ਵੀ ਹੋ ਸਕਦਾ, ਕੋਈ ਮੋਚੀ ਵੀ ਹੋ ਸਕਦਾ, ਕੋਈ ਚਮਿਆਰ ਵੀ ਹੋ ਸਕਦਾ, ਕੋਈ ਦੁਕਾਨਦਾਰ ਵੀ ਹੋ ਸਕਦਾ, ਕੋਈ ਲਾਈਫ ਇੰਸ਼ੋਰੈਂਸ ਵਾਲਾ ਹੋ ਸਕਦਾ, ਕੋਈ ਰੀਅਲ ਜਿਹਨੇ ਵੀ ਮਿਹਨਤ ਕੀਤੀ ਹੈ ਉਹਨੂੰ ਫਿਊਚਰ ਦਾ ਪਤਾ ਹੁੰਦਾ। ਸੋ ਇਸ ਕਰਕੇ ਸਹਿਜੋਬਾਈ ਦੀ ਜਿਹੜੀ ਮੈਰਿਜ ਸੀਗੀ ਉਹ 11 ਜਾਂ 12 ਸਾਲ ਦੀ ਉਮਰ 'ਚ ਫਿਕਸ ਕਰਤੀ। ਉਦੋਂ ਹੋਇਆ ਕੀ ਕਿ ਜਦੋਂ ਇਹਨਾਂ ਦੀ ਮੈਰਿਜ ਦਾ ਦਿਨ ਆਇਆ, ਉਧਰੋਂ ਬਰਾਤ ਆਈ ਸੀਗੀ ਦਿੱਲੀ ਤੋਂ, ਹੈਂਜੀ। ਸੋ ਉਸ ਵੇਲੇ ਤੁਹਾਨੂੰ ਪਤਾ ਹੀ ਹੈ ਵੀ ਲਾੜੀ ਜਿਹੜੀ ਹੁੰਦੀ ਹੈ, ਕੁੜੀ ਹੁੰਦੀ ਹੈ, ਉਹਦੇ ਵਧੀਆ ਕੱਪੜੇ ਪਾ ਕੇ ਉਹਦੇ ਬਾਲ ਬੂਲ ਮੇਕਅਪ ਕਰਕੇ ਸ਼ਿੰਗਾਰਦੇ ਨੇ। ਅਤੇ ਇੰਨੇ ਨੂੰ ਗੁਰੂ ਚਰਨਦਾਸ ਜੀ ਆ ਗਏ ਅਤੇ ਇਹਦੀ ਖੁਆਇਸ਼ ਸੀਗੀ ਕਿਉਂਕਿ ਇਹਦੇ ਸ਼ੁਰੂ ਤੋਂ ਹੀ ਗੁਰੂ ਜੀ ਨਾਲ ਪਿਆਰ ਸੀਗਾ, ਲਗਨ ਸੀਗੀ, ਸਾਰਾ ਸਾਰਾ ਦਿਨ ਸਮਾਧੀ 'ਚ ਬੈਠੀ ਰਹਿੰਦੀ ਸੀਗੀ। ਅਤੇ ਉਹਨਾਂ ਨੇ ਘਰਦਿਆਂ ਨੇ ਵੀ ਕਿਹਾ ਕਿ ਤੁਸੀਂ ਜੀ ਸਹਿਜੋਬਾਈ ਨੂੰ ਆਸ਼ੀਰਵਾਦ ਦਿਓ ਕਿ ਕਿਉਂਕਿ ਬਰਾਤ ਆਉਣੀ ਹੈ, ਅੱਜ ਉਹਦੀ ਮੈਰਿਜ ਫਿਕਸ ਕੀਤੀ ਹੈ। ਸੋ ਗੁਰੂ ਜੀ ਨੇ ਉਹਦੇ ਸਿਰ 'ਤੇ ਹੱਥ ਰੱਖਿਆ ਸਹਿਜੋਬਾਈ ਦੇ, ਅਤੇ ਨਾਲ ਇੱਕ ਸ਼ਬਦ ਕਹਿ ਜਿਹੜੇ ਬੜੇ ਪਾਪੂਲਰ ਨੇ, ਜਿਹੜਾ ਧਿਆਨ ਨਾਲ ਸੁਣਨਾ, ਆਸ਼ੀਰਵਾਦ ਜਿਵੇਂ ਹੁਣ ਤਾਂ ਆਪਾਂ ਕਹਿੰਦੇ ਹਾਂ ਵੱਸਦੀ ਰਹਿ, ਜਿਉਂਦੀ ਰਹਿ, ਪੁੱਤਾਂ ਲਈ ਹੋਵੇ, 100 ਸਾਲ ਉਮਰ ਹੋਵੇ, ਤੰਦਰੁਸਤ ਰਹੇ, ਇਹੋ ਜਿਹੇ ਆਸ਼ੀਰਵਾਦ ਹੀ ਦਿੰਦੇ ਹਾਂ ਨਾ। ਪਰ ਜਿਹੜੇ ਸੰਤ ਚਰਨਦਾਸ ਜੀ ਸੀਗੇ ਉਹਨਾਂ ਨੇ ਸਿਰ ਦੇ ਉੱਤੇ ਹੱਥ ਰੱਖਿਆ ਅਤੇ ਇੱਕ ਲਾਈਨ ਕਹੀ ਉਹਨਾਂ ਨੇ, ਕੀ ਕਿਹਾ, ਚੱਲਣਾ ਹੈ, ਚੱਲਣਾ ਮੀਨ ਚੱਲਣਾ ਹੈ, ਵੀ ਕੋਈ ਨਥਿੰਗ ਇਜ਼ ਫਿਕਸ, ਚੱਲਣਾ ਹੈ, ਰਹਿਣਾ ਨਹੀਂ, ਚੱਲਣਾ ਹੈ, ਰਹਿਣਾ ਨਹੀਂ, ਚੱਲਣਾ ਵਿਸ਼ਵਾ ਬੀਸ਼ ਹੁੰਦਾ ਵੀ 100% ਗਰੰਟਿਡ ਹੈ, ਗਰੰਟਿਡ, ਚੱਲਣਾ ਹੈ, ਰਹਿਣਾ ਨਹੀਂ, ਚੱਲਣਾ ਵਿਸ਼ਵਾ ਬੀਸ਼, ਸਹਿਜੋ ਤਨਕ ਸੁਹਾਗ ਪਰ ਕਿਉਂ ਗੰਦਾਵੇ ਸੀਸ। ਫਿਰ ਇੱਕ ਵਾਰੀ ਸੁਣੋ, ਚੱਲਣਾ ਹੈ, ਰਹਿਣਾ ਨਹੀਂ, ਚੱਲਣਾ ਵਿਸ਼ਵਾ ਬੀਸ਼, ਕਿ ਆਪਾਂ ਤਾਂ ਪੱਕੇ ਤੌਰ 'ਤੇ ਨਹੀਂ ਰਹਿਣਾ ਇੱਥੇ, ਚੱਲਣਾ, ਜਾਣਾ ਹੀ ਪੈਣਾ, ਇਹ ਪੱਕਾ ਹੀ ਹੈ, ਮਤਲਬ ਕਿ ਸਾਡੀ ਮੌਤ ਪੱਕੀ ਹੈ। ਸਹਿਜ ਫਿਰ ਕਹਿੰਦੇ ਸਹਿਜੋ ਤਨਕ ਸੁਹਾਗ ਪਰ, ਅਤੇ ਆਹ ਛੋਟੀ ਜਿਹੀ ਵਿਆਹ ਕਰਾਉਣ ਦੇ ਲਈ, ਸਹਿਜੋ ਤਨਕ, ਤਨਕ ਮੈਂ ਥੋੜ੍ਹੀ ਜਿਹੀ ਗੱਲ ਪਿੱਛੇ, ਵਿਆਹ ਕਰਾਉਣ ਪਿੱਛੇ ਕਿਉਂ ਗੁੰਦਾਵੇ ਸੀਸ, ਆਪਣੇ ਬਾਲ ਸੀਸ ਜਿਹੜਾ ਸਿਰ ਦੇ ਬੂਟੀਆਂ ਜੇ ਪਾਉਂਦੇ ਨੇ, ਗੁੱਤਾਂ ਕਰਦੇ ਨੇ, ਜੋ ਵੀ ਕੁਛ ਕਰਦੇ ਨੇ, ਵੀ ਇਹ ਥੋੜ੍ਹੇ ਜਿਹੇ ਸਮੇਂ ਲਈ ਕਿਉਂ ਰੰਗਾਉਣੀ ਹੈ, ਜਦੋਂ ਕਿ ਤੈਨੂੰ ਜਾਣਾ ਹੀ ਹੈ, ਮੌਤ ਤਾਂ ਆਉਣੀ ਹੈ, ਅਤੇ ਸੋ ਇਸ ਤਰ੍ਹਾਂ ਦੀ ਦੁਨੀਆਂ ਦੇ ਝੰਝਟਾਂ 'ਚ ਕਿਉਂ ਫਸਦੀ ਹੈ। ਉਹ ਇਹ ਜਿਹੜਾ ਆਸ਼ੀਰਵਾਦ ਸੀਗਾ ਉਹ ਸਹਿਜੋਬਾਈ ਦੇ ਅੰਦਰ ਲੱਗ ਗਿਆ ਵੀ ਗੁਰੂ ਜੀ ਇਹ ਗੱਲ ਕਹਿੰਦੇ ਨੇ, ਉਹ ਫਟਾਫਟ ਉੱਠ ਖੜੀ ਹੋਈ ਕਿ ਮੈਂ ਨਹੀਂ ਵਿਆਹ ਕਰਾਉਣਾ। ਤੇ ਜਦੋਂ ਕਹਿੰਦੇ ਵਿਆਹ ਨਹੀਂ ਕਰਾਉਣਾ ਉੱਥੇ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਸੀ ਮਾਂ ਬਾਪ ਸੀ ਸਭ ਹੈਰਾਨ ਹੋ ਗਏ ਵੀ ਇਹ ਕਿੰਨੀ ਨਹੀਂ ਬੇਟਾ ਕਰਾਉਣਾ ਹੀ ਪਊਗਾ ਮਾਂ ਬਾਪ ਸਮਝਾਉਂਦੇ ਨੇ ਪਰ ਕੁਦਰਤ ਨੂੰ ਕੌਣ ਮੋੜ ਸਕਦਾ ਖਾਸ ਕਰਕੇ ਗੁਰੂ ਜੀ ਦਾ ਆਸ਼ੀਰਵਾਦ ਹੋਇਆ ਕੀ ਕਿ ਉੱਧਰੋਂ ਬਰਾਤ ਆ ਰਹੀ ਸੀ ਇੱਧਰੋਂ ਨੇ ਵਿਆਹ ਨੂੰ ਰਿਫਿਊਜ਼ ਕਰਤਾ ਘਰ ਦੇ ਸਮਝਾਉਣ ਲੱਗੇ ਨੇ ਮਨਾਉਣ ਲੱਗੇ ਨੇ ਅਤੇ ਉੱਧਰੋਂ ਜਿਹੜੀ ਬਰਾਤ ਆਈ ਇਹਨਾਂ ਦੇ ਨਜ਼ਦੀਕ ਪਹੁੰਚੀ ਉਹ ਤੁਹਾਨੂੰ ਪਤਾ ਹੀ ਹੈ ਵੀ ਡਾਂਸ ਵੀ ਕਰਦੇ ਨੇ ਭੰਗੜੇ ਵੀ ਪਾਉਂਦੇ ਨੱਚਦੇ ਟੱਪਦੇ ਵੀ ਨੇ ਅਤੇ ਕਿਸੇ ਨੇ ਨਾਲੇ ਪੜਾਕੇ ਵੀ ਚਲਾਉਂਦੇ ਨੇ ਉਹ ਕਿਸੇ ਨੇ ਪੜਾਕਿਆ ਚਲਾਤਾ ਉਹ ਪੜਾਕਾ ਕੁਦਰਤੀ ਇਹੋ ਜਿਹੀ ਹੋਣੀ ਹੋਈ ਉਹ ਜਾ ਕੇ ਘੋੜੀ ਦੇ ਵਿੱਚ ਵੱਜਿਆ ਜਿੱਥੇ ਕਿ ਲਾੜਾ ਇਹਦਾ ਹਸਬੈਂਡ ਘੋੜੀ ਦੇ ਉੱਤੇ ਬੈਠਾ ਸੀ ਜਦੋਂ ਘੋੜੀ 'ਤੇ ਪੜਾਕਾ ਵੱਜਿਆ ਘੋੜੀ ਜ਼ੋਰ ਦੀ ਭੱਜੀ ਇੰਨੀ ਜ਼ੋਰ ਦੀ ਭੱਜੀ ਜਾ ਕੇ ਦਰਖਤ ਦੇ ਵਿੱਚ ਉੱਥੇ ਜਾ ਕੇ ਵਿੱਚ ਵੱਜੀ ਅਤੇ ਲਾੜਾ ਵੀ ਜਾ ਕੇ ਦਰਖਤ 'ਚ ਵੱਜਿਆ ਉੱਥੇ ਹੀ ਉਹਦੀ ਮੌਤ ਹੋ ਗਈ ਸੋ ਜਦੋਂ ਮੌਤ ਹੋ ਗਈ ਫਿਰ ਉਹਨਾਂ ਨੇ ਸਾਰਿਆਂ ਨੇ ਭਾਣਾ ਮੰਨ ਲਿਆ ਵੀ ਗੁਰੂ ਜੀ ਨੇ ਇਹ ਗੱਲ ਕਹੀ ਹੈ ਸੋ ਨਹੀਂ ਹੁੰਦੀ ਸ਼ਾਦੀ ਤਾਂ ਹੁਣ ਇਹ ਕਿਸੇ ਦਾ ਬਸ ਦਾ ਨਹੀਂ ਇਹ ਕੁਦਰਤ ਦੀ ਹੈਗੀ ਸੋ ਇਸ ਕਰਕੇ ਨਾਲੇ ਤਾਂ ਇਹ ਵਿਆਹ ਹੋਣ ਤੋਂ ਬਚ ਗਈ ਅਤੇ ਨਾਲ ਹੀ ਇਹਦੀ ਲਗਨ ਜਿਹੜੀ ਹੈ ਕਹਿੰਦੇ ਕਈ ਕਈ ਦਿਨ ਇਹ ਸਮਾਧੀ ਦੇ ਵਿੱਚ ਲੀਨ 'ਚ ਬੈਠੀ ਜਾਂਦੀ ਸੀ ਮੈਂ ਹਰ ਰੇਡੀਓ ਪ੍ਰੋਗਰਾਮ 'ਤੇ ਇੱਕੋ ਗੱਲ 'ਤੇ ਜ਼ੋਰ ਦਿੰਦਾ ਕਿ ਮਿਹਨਤ ਦਾ ਮਾਰਗ ਹੈ ਗੱਲਾਂ ਬਾਤਾਂ ਦਾ ਮਾਰਗ ਨਹੀਂ ਵੀ ਉੱਥੇ ਸੇਵਾ ਕਰਿਆ ਏ ਉੱਥੇ ਚੁਗਲੀ ਕਰਿਆ ਏ ਉੱਥੇ ਠੱਗਿਆ ਏ ਵੀ ਚਲੋ ਨਾਲੇ ਰਾਤ ਨੂੰ 10 ਮਿੰਟ ਪਾਠ ਕਰ ਲਿਆ ਇਸ ਤਰ੍ਹਾਂ ਨਹੀਂ ਤੁਹਾਨੂੰ ਭਾਂਡਾ ਆਪਣਾ ਸਾਫ਼ ਕਰਨਾ ਪਊਗਾ ਮੈਂ ਨਹੀਂ ਕਹਿੰਦਾ ਇੱਕ ਦਿਨ 'ਚ ਹੋਜੂਗਾ ਪਰ ਆਪਣੇ ਆਪ ਨੂੰ ਐਨਾਲਾਈਜ਼ ਜ਼ਰੂਰ ਕਰੋ ਕਿ ਮੈਂ ਅੱਜ ਬਿਜ਼ਨਸ ਕੀਤਾ ਇਹ 'ਚ ਕਿੰਨੀ ਕੁ ਠੱਗੀ ਮਾਰੀ ਹੈ ਅਤੇ ਜੇ ਮੈਂ ਕੋਈ ਆਫਿਸ ਗਿਆ ਕਿੰਨਾ ਕੁ ਝੂਠ ਬੋਲਿਆ ਸੇਵਾ 'ਤੇ ਗਿਆ ਉਨਾ ਕਿੰਨਾ ਕੁ ਝੂਠ ਬੋਲਿਆ ਕਿੰਨੀ ਕੁ ਚੋਰੀ ਕੀਤੀ ਉਦੋਂ ਸਬਜ਼ੀਆਂ ਸੁਬਜ਼ੀਆਂ ਕਿੰਨੀਆਂ ਚੱਕ ਕੇ ਲਿਆਏ ਹਾਂ ਕਿਸੇ ਨਾਲ ਕੀ ਕੀਤਾ ਜਿੰਨਾ ਚਿਰ ਤੱਕ ਆਪਾਂ ਸੈਲਫ ਐਨਾਲਿਸਿਸ ਨਹੀਂ ਕਰਦੇ ਅੰਦਰ ਮਿਹਨਤ ਨਹੀਂ ਕਰਦੇ ਉਨਾ ਚਿਰ ਤਰੱਕੀ ਨਹੀਂ ਹੁੰਦੀ ਜੇ ਤਰੱਕੀ ਨਹੀਂ ਹੁੰਦੀ ਫਿਰ ਜਿਹੋ ਜਿਹੇ ਜਨਮ ਲਿਆ ਜਿਹੋ ਜਿਹਾ ਨਾ ਲਿਆ ਫਿਰ ਇੱਕੋ ਗੱਲ ਹੈ ਸੋ ਇਸ ਤਰ੍ਹਾਂ ਸਹਿਜੋ ਬਾਈ ਦਾ ਮੈਰਿਜ ਨਹੀਂ ਹੋਈ ਸੀ ਦੇਖੋ 18 ਸਾਲ ਦੀ ਉਮਰ ਦੇ ਵਿੱਚ ਸਿਰਫ 18 ਸਾਲ ਕੀ ਹੁੰਦਾ ਛੋਟਾ ਹੁੰਦਾ ਬੱਚਾ 18 ਸਾਲ ਦੀ ਉਮਰ ਦੇ ਵਿੱਚ ਸਹਿਜੋ ਬਾਈ ਨੇ ਇੱਕ ਗ੍ਰੰਥ ਲਿਖਤਾ ਸੀ ਬੁੱਕ ਲਿਖਤੀ ਸੀ ਉਹਨੂੰ ਅੱਜ ਵੀ ਸਹਿਜ ਪ੍ਰਕਾਸ਼ ਕਹਿੰਦੇ ਇੰਗਲਿਸ਼ 'ਚ ਵੀ ਮਿਲਦਾ ਤੁਸੀਂ ਯੂ ਗੋ ਔਨ ਗੂਗਲ ਸਹਿਜ ਪ੍ਰਕਾਸ਼ ਦੇ ਵਿੱਚ ਉਹਨੇ ਪੂਰੀ ਉਹਦੇ ਵਿੱਚ ਵਿਆਖਿਆ ਦਿੱਤੀ ਹੈ ਕਿ ਮਨੁੱਖ ਦਾ ਜਨਮ ਲੈਣ ਦਾ ਕੀ ਪਰਪਜ਼ ਹੈ ਸਾਡੀ ਪਰਪਜ਼ ਕੀ ਹੈ ਗੁਰੂ ਕੀ ਹੈ ਪਰਮਾਤਮਾ ਕੀ ਹੈ ਜਦੋਂ ਮਿਹਨਤ ਕਰੋਗੇ ਅੰਦਰ ਲੈ ਜਾਓ ਦਰਵਾਜ਼ੇ ਖੁੱਲ੍ਹਦੇ ਨੇ ਅੰਦਰ ਕੀ ਤੁਸੀਂ ਨਜ਼ਾਰੇ ਦੇਖੋਗੇ ਅਤੇ ਪਰਮਾਤਮਾ ਨਾਲ ਤੁਹਾਡਾ ਕੀ ਹੋਊਗਾ ਪਿਓਰ 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 ਰੂਹਾਨੀਅਤ ਦਾ ਗ੍ਰੰਥ ਹੈ ਔਰ ਇਹ ਵੀ ਨਹੀਂ ਵੀ ਉੱਧਰੋਂ ਨਕਲ ਕਰ ਲਈ ਕੁਛ ਗੁਰੂ ਗ੍ਰੰਥ ਸਾਹਿਬ 'ਚੋਂ ਚੀਜ਼ਾਂ ਲੈ ਲਈਆਂ ਕੁਛ ਬਾਈਬਲ 'ਚੋਂ ਲੈ ਲਈਆਂ ਕੁਛ ਕੁਰਾਨ 'ਚੋਂ ਲੈ ਲਈਆਂ ਅਤੇ ਚੱਕ ਕੇ ਆਪਣੀ ਕਿਤਾਬ ਲਿਖਤੀ ਨਹੀਂ ਜਿਸ ਤਰ੍ਹਾਂ ਸੰਤ ਮਤ ਦੇ ਵਿੱਚ ਸੰਤਾਂ ਦਾ ਇੱਕ ਅਸੂਲ ਹੈ ਵੀ ਉਹ ਆਪਣੀ ਮਿਹਨਤ ਦਾ ਕਮਾਇਆ ਹੋਇਆ ਖਾਂਦੇ ਨੇ ਅਤੇ ਉਹਦੇ ਵਿੱਚੋਂ ਲੋੜਵੰਦਾਂ ਨੂੰ ਸਹਾਇਤਾ ਵੀ ਕਰਦੇ ਨੇ ਇਸੇ ਤਰ੍ਹਾਂ ਜਿਹੜੇ ਪੂਰਨ ਸੰਤ ਹੁੰਦੇ ਨੇ ਚਾਹੇ ਉਹ ਮੇਲ ਨੇ ਚਾਹੇ ਉਹ ਫੀਮੇਲ ਨੇ ਆਪਣੇ ਅੰਦਰ ਜੋ ਮਿਹਨਤ ਕਰਕੇ ਆਪਣੇ ਅੰਦਰ ਜੋ ਤਜਰਬੇ ਦੇਖਦੇ ਨੇ ਉਹੀ ਤਜਰਬੇ ਬਿਆਨ ਕਰਕੇ ਕਿਤਾਬ 'ਚ ਲਿਖਦੇ ਨੇ ਉਹਨਾਂ ਨੂੰ ਆਪਾਂ ਪੂਰਨ ਸੰਤ ਕਹਿੰਦੇ ਹਾਂ ਸੋ ਸਹਿਜੋ ਬਾਈ ਨੇ 18 ਸਾਲ ਦੀ ਉਮਰ ਦੇ ਵਿੱਚ ਇਹਨੇ ਸੀ ਇੱਕ ਕਿਤਾਬ ਲਿਖੀ ਸੀ ਗ੍ਰੰਥ ਲਿਖੀ ਸੀ ਉਹਦਾ ਨਾਂ ਹੈ ਸਹਿਜ ਪ੍ਰਕਾਸ਼ ਸਹਿਜੋ ਇਹਨਾਂ ਦਾ ਨਾਂ ਸੀ ਅਤੇ ਉਹਦੇ ਬੁੱਕ ਦਾ ਨਾਂ ਸਹਿਜ ਪ੍ਰਕਾਸ਼ ਹੈ ਅਤੇ ਅੱਜ ਵੀ ਜਿਹੜੇ ਇਹਨਾਂ ਦੀ ਗੱਦੀ 'ਤੇ ਬੈਠੇ ਨੇ ਮੈਨੂੰ ਨਾਂ ਘਨਸ਼ਿਆਮ ਦਾਸ ਹੈ ਸ਼ਾਇਦ ਡਾਕਟਰ ਅਤੇ ਉਹ ਇੰਗਲਿਸ਼ ਦੇ ਵਿੱਚ ਵੀ ਇਟਾਲੀਅਨ ਦੇ ਵਿੱਚ ਕਈ ਲੈਂਗੁਏਜ ਬੁੱਕਸ ਛਪੀ ਹੈ ਪਿਓਰ ਰੂਹਾਨੀਅਤ ਉਹ ਬੁੱਕ ਹੈ ਸੋ ਦੇਖੋ ਜਦੋਂ ਮੈਰਿਜ ਦਾ ਭਾਣਾ ਮੰਨ ਲਿਆ ਸਮਾਧੀ 'ਚ ਲੀਨ ਰਹਿੰਦੀ ਸੀ ਅਤੇ ਦੇਖ ਲਓ ਜਿਵੇਂ ਆਪਾਂ ਦੁਨੀਆ ਦੀ ਇੱਕ ਐਗਜ਼ਾਮਪਲ ਲਈਏ ਵੀ ਜਿਹੜਾ ਕੇਲਾ ਹੁੰਦਾ ਬਣਾਉਣਾ ਹੁੰਦਾ ਜਦੋਂ ਉਹਦੇ ਵਿੱਚ ਕੋਈ ਸਵਾਂਤੀ ਬੂੰਦ ਪੈ ਜੇ ਤਾਂ ਉਸ ਕੇਲੇ ਦੇ ਵਿੱਚ ਕਪੂਰ ਬਣ ਜਾਂਦਾ ਸ਼ਾਇਦ ਆਪਾਂ ਨਹੀਂ ਕਹਿੰਦੇ ਮੁਸ਼ਕਪੂਰ ਉਹ ਕਪੂਰ ਜਿਹੜਾ ਕੇਲੇ ਦੇ ਜੜ੍ਹਾਂ 'ਚ ਬਣਦਾ ਜਦੋਂ ਉਹ ਮੀਂਹ ਦਾ ਤੁਪਕਾ ਪੈਂਦਾ ਅਤੇ ਜਿੱਥੇ ਜਿੱਥੇ ਨਹੀਂ ਪੈਂਦਾ ਉਹ ਕੇਲਾ ਮਿੱਠਾ ਹੁੰਦਾ ਉਹਦੇ ਉੱਤੇ ਛਿਲਕਾ ਚੜਿਆ ਹੁੰਦਾ ਇਸੇ ਤਰ੍ਹਾਂ ਜਿਹੜੀ ਸੀਪੀ ਹੁੰਦੀ ਹੈ ਛੋਟੇ ਹੁੰਦੇ ਮੈਂ ਘਰੇ ਗੱਲ ਕਰ ਰਿਹਾ ਸੀ ਉਹ ਛੋਟੇ ਹੁੰਦੇ ਸੀਗੇ ਕਿਸੇ ਨੇ ਮਕਾਨ ਬਣਾਉਂਦਾ ਸੀਗਾ ਉੱਥੇ ਰੇਤਾ ਆਉਂਦਾ ਸੀ ਰੇਤੇ ਵਿੱਚ ਸੀਪੀਆਂ ਆਉਂਦੀਆਂ ਸੀਗੀਆਂ ਸਾਰਾ ਦਿਨ ਉੱਥੇ ਖੇਡਦੇ ਰਹਿੰਦੇ ਸੀ ਬਾਲਾਂ 'ਚ ਰੇਤਾ ਪੈ ਜਾਂਦਾ ਸੀ ਵੀ ਘਰੇ ਵੀ ਛਿੱਤਰ ਪਲੇਟ ਚੰਗੀ ਹੁੰਦੀ ਸੀ ਵੀ ਰੇਤੇ 'ਚ ਖੇਡ ਕੇ ਆਇਆ ਮਸਾਂ ਸਾਬਣ ਮਲ ਕੇ ਰੇਤਾ ਕੱਢਣਾ ਸੋ ਉਸ ਰੇਤੇ ਵਿੱਚ ਸੀਪੀਆਂ ਹੁੰਦੀਆਂ ਮੈਂ ਉਸ ਸੀਪੀ ਦੀ ਗੱਲ ਕਰਦਾ ਕਹਿੰਦੇ ਉਸ ਸੀਪੀ ਦੇ ਵਿੱਚ ਜਦੋਂ ਸਵਾਂਤੀ ਬੂੰਦ ਪੈਦਾ ਹੋ ਡਿੱਗ ਜੇ ਉਸ ਸੀਪੀ ਦੇ ਵਿੱਚ ਤਾਂ ਉਹਦੇ ਵਿੱਚ ਉਹ ਮੋਤੀ ਬਣਦਾ ਹੈ ਮੋਤੀ ਸੋ ਇਸੇ ਤਰ੍ਹਾਂ ਜੇ ਸੱਪ ਹੈ ਸੱਪ ਦਾ ਸੱਪ ਦੇ ਮੂੰਹ ਦੇ ਵਿੱਚ ਜੇ ਉਹ ਸਵਾਂਤੀ ਬੂੰਦ ਡਿੱਗ ਜੇ ਤਾਂ ਉਹ ਜ਼ਹਿਰ ਬਣ ਜਾਂਦੀ ਹੈ ਸੋ ਇੱਕ ਐਗਜ਼ਾਮਪਲ ਦਿੱਤੀ ਹੈ ਨੈਗੇਟਿਵ ਐਂਡ ਪੋਜ਼ੀਟਿਵ ਜੇ ਤੁਸੀਂ ਨੈਗੇਟਿਵ ਹੈ ਤਾਂ ਨੈਗੇਟਿਵ ਵੱਲ ਹੈ ਜੇ ਸੀਪੀ ਦੇ ਮੂੰਹ 'ਚ ਮੋਤੀ ਕਿੰਨੀ ਕੀਮਤ ਹੁੰਦੀ ਹੈ ਜੇ ਸੱਪ ਦੇ ਮੂੰਹ 'ਚ ਉਹ ਬੂੰਦ ਡਿੱਗਦੀ ਹੈ ਜ਼ਹਿਰ ਹੁੰਦੀ ਹੈ ਉਹ ਕਿੰਨਾ ਨੁਕਸਾਨ ਕਰਦੀ ਹੈ ਇਸੇ ਤਰ੍ਹਾਂ ਹੀ ਆਪਾਂ ਜ਼ਮੀਨ ਦੀ ਗੱਲ ਲੈ ਲਈਏ ਜਿਹੜੀ ਜ਼ਮੀਨ ਕਲਰ ਨਾਲ ਖਾਧੀ ਵੀ ਆ ਉਪਜਾਊ ਨਹੀਂ ਕਲਰ ਮਾਰੀ ਹੈ ਉਹਦੇ ਵਿੱਚ ਜਿੰਨਾ ਮਰਜ਼ੀ ਵਧੀਆ ਬੀਜ ਪਾ ਦਿਓ ਬੀਜ ਵੀ ਖਰਾਬ ਅਤੇ ਉਗਦਾ ਵੀ ਕੁਛ ਨਹੀਂ ਉਹਦੇ ਫਲ ਫੁੱਲ ਲੱਗਦੇ ਨਹੀਂ ਪਰ ਉਹਦੇ ਉਲਟ ਜਿਹੜੀ ਜ਼ਮੀਨ ਉਪਜਾਊ ਹੈ ਜਿਹਦੇ ਵਿੱਚ ਗੋਡੀ ਕੀਤੀ ਹੈ ਵਾਹੀ ਕੀਤੀ ਹੈ ਅਤੇ ਜਦੋਂ ਅਸੀਂ ਬੀਜ ਪਾਉਂਦੇ ਹਾਂ ਅਤੇ ਥੋੜ੍ਹੇ ਦਿਨਾਂ ਵਿੱਚ ਪੁੰਗ ਜਾਂਦੇ ਤਾਂ ਬਹੁਤ ਵਧੀਆ ਫਸਲ ਪੈਦਾ ਹੁੰਦੀ ਹੈ। ਸਿਮੀਲਰਲੀ ਸਹਿਜੋ ਬਾਈ ਦੀ ਕਿਉਂਕਿ ਜ਼ਮੀਨ ਤਿਆਰ ਸੀ ਸਮਾਧੀ 'ਚ ਰਹਿੰਦੀ ਸੀਗੀ ਪਰਮਾਤਮਾ ਦੇ ਵਿੱਚ ਮਿਲੀ ਸੀਗੀ ਅਤੇ ਜਦੋਂ ਗੁਰੂ ਜੀ ਨੇ ਗੁਰੂ ਚਰਨਦਾਸ ਜੀ ਨੇ ਇਹਨਾਂ ਨੂੰ ਨਾਮਦਾਨ ਦੀ ਦੀਕਸ਼ਾ ਦਿੱਤੀ ਤਾਂ ਦਿਨਾਂ ਦੇ ਵਿੱਚ ਹੀ ਅੰਦਰਲੇ ਪਰਦੇ ਖੁੱਲ੍ਹ ਗਏ। ਫਿਰ ਕੀ ਉਹ ਸਹਿਜੋ ਬਾਈ ਕੀ ਤੋਂ ਕੀ ਹੋ ਗਈ, ਫਿਰ ਉਹ ਮੈਂ ਮੂੰਹ ਵਾਲੀ ਗੱਲ ਉੱਡ ਗਈ, ਫਿਰ ਤੂੰ ਹੀ ਤੂੰ ਤੂੰ ਹੀ ਤੂੰ ਇਹ ਹੋ ਗਈ ਗੱਲ। ਸੋ ਸਹਿਜੋ ਬਾਈ ਗੁਰੂ ਕੋਈ ਵੀ ਗੱਲ ਕਹਿੰਦਾ ਸੀਗਾ ਉਹ ਤੀਰ ਵਾਂਗੂ ਲੱਗਦੀ ਸੀਗੀ, ਹੈ ਜੀ। ਸੋ ਸੰਜੀਵਨੀ ਬੂਟੀ ਦਾ ਕੰਮ ਕਰਦੀ, ਗੁਰੂ ਜੇ ਝਿੜਕ ਵੀ ਦਿੰਦਾ ਸੀ ਸਹਿਜੋ ਆ ਨਹੀਂ ਕਰਨਾ ਇਹ ਨਹੀਂ ਕਰਨਾ, ਜ਼ਿਆਦਾ ਬੈਠੀ ਜਾਣੀ ਹੈ ਤਾਂ ਖੁਸ਼ ਹੁੰਦੀ ਸੀਗੀ। ਇਸ ਕਰਕੇ ਉਹਦਾ ਅੰਦਰਲਾ ਪਰਦਾ ਖੁੱਲ੍ਹ ਗਿਆ। ਜਦੋਂ ਅੰਦਰਲਾ ਪਰਦਾ ਖੁੱਲ੍ਹ ਗਿਆ ਅਤੇ ਪਰਮਾਤਮਾ ਦੇ ਦਰਸ਼ਨ ਕੀਤੇ, ਪਰਮਾਤਮਾ ਕਿਹੜਾ, ਜਿਹੜਾ ਫਿਜ਼ੀਕਲ ਸੰਸਾਰ ਦੇ ਵਿੱਚ, ਮੈਂ ਥੋੜ੍ਹਾ ਜਿਹਾ ਫਰਕ ਸਮਝਾਊਂਗਾ ਇਹਨੂੰ, ਮੈਂ ਵੀ ਕੋਸ਼ਿਸ਼ ਕਰੂੰਗਾ ਤੁਹਾਨੂੰ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਇਹ ਲਿਟਲ ਬਿਟ ਕੰਪਲੀਕੇਟਡ ਜਿਹੀ ਚੀਜ਼ ਹੈ ਕਿ ਜਦੋਂ ਉਹਦਾ ਅੰਦਰਲਾ ਪਰਦਾ ਖੁੱਲ੍ਹਿਆ ਤਾਂ ਉਹਨੂੰ ਮਹਾਰਾਜ ਚਰਨਦਾਸ ਹੀ ਫਿਜ਼ੀਕਲ ਫਾਰਮ ਦੇ ਵਿੱਚ ਜਿਹੜੇ ਦਿਖਾਈ ਦਿੰਦੇ ਸੀ ਉਹੀ ਅੰਦਰਲੇ ਪਰਦੇ 'ਚ ਦਿਖਾਈ ਦਿੰਦੇ ਸੀਗੇ। ਸੋ ਉਹਨਾਂ ਨੂੰ ਚਰਨਦਾਸ ਮਹਾਰਾਜ ਜੀ ਨੂੰ ਹੀ ਉਹ ਪਰਮਾਤਮਾ ਸਮਝਦੀ, ਈਵਨ ਪਰਮਾਤਮਾ ਤੋਂ ਵੀ ਵੱਡਾ ਸਮਝਦੀ ਸੀ। ਦੇਖੋ ਇੱਕ ਬਹੁਤ ਵੱਡੀ ਹੈ, ਜਿਸ ਤਰ੍ਹਾਂ ਆਪਣੇ ਆਪ ਨਾ ਗੁਰਬਾਣੀ 'ਚ ਸੋਰੀ ਕਬੀਰ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਦੋ ਨੋਖੜੇ ਕਿਸਕੇ ਲਾਗੋ ਪਾਓ ਬਲਿਹਾਰੀ ਗੁਰੂ ਆਪਣਾ ਜਿਨ ਗੁਰੂ ਗੋਬਿੰਦ ਦੀ ਉਹ ਮਿਲਾਏ, ਕਿ ਉਹ ਕਬੀਰ ਸਾਹਿਬ ਕਹਿੰਦੇ ਨੇ ਜੇ ਕਿਤੇ ਅੰਦਰ ਤੁਹਾਨੂੰ ਪਰਮਾਤਮਾ ਗੋਬਿੰਦ ਕਹਿੰਦੇ ਨੇ ਗੁਰੂ ਵੀ ਖੜਾ ਹੋਵੇ ਅਤੇ ਪਰਮਾਤਮਾ ਵੀ ਖੜਾ ਹੋਵੇ, ਦੋਨੋਂ ਹੀ ਮਿਲ ਜਾਣ, ਫਿਰ ਤੁਸੀਂ ਕੀ ਕਰੋਗੇ, ਕਿਹਦੇ ਪੈਰੀ ਹੱਥ ਲਾਓਗੇ ਪਹਿਲਾਂ? ਕਿ ਕਬੀਰ ਸਾਹਿਬ ਕਹਿੰਦੇ ਬਲਿਹਾਰੀ ਗੁਰੂ ਆਪਣੇ ਜਿਨ ਗੋਬਿੰਦ ਦੀ ਉਹ ਮਿਲਾਏ, ਕਿ ਮੈਂ ਤਾਂ ਆਪਣੇ ਗੁਰੂ ਦੇ ਪੈਰੀ ਹੱਥ ਲਾਊਂ, ਕਿਉਂ? ਕਿਉਂਕਿ ਗੁਰੂ ਕਰਕੇ ਹੀ ਮੈਂ ਪਰਮਾਤਮਾ ਦੇ ਗੋਬਿੰਦ ਦੇ ਦਰਸ਼ਨ ਕੀਤੇ ਨੇ। ਸੋ ਇੱਥੇ ਸਹਿਜੋ ਬਾਈ ਦਾ ਇਹ ਜਿਹੜਾ ਕੌਨਸੈਪਟ ਹੈ ਗੁਰੂ ਦੇ ਬਾਰੇ, ਉਹ ਇੱਕ ਬੜਾ ਡਿਟੇਲ ਦੇ ਵਿੱਚ ਪੂਰੇ ਪੂਰੇ ਮਤਲਬ ਚੈਪਟਰ ਦੇ ਚੈਪਟਰ ਲਿਖੇ ਨੇ ਸਹਿਜੋ ਬਾਈ ਨੇ, ਥੋੜ੍ਹੇ ਜਿਹੇ ਕੰਪਲੀਕੇਟਡ ਨੇ। ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਵੀ ਉਹ ਗੁਰੂ ਨੂੰ ਆਪਣੇ ਤੋਂ ਵੱਡਾ ਕਿਵੇਂ ਸਮਝਦੀ ਹੈ। ਪਹਿਲਾਂ ਮੈਂ ਤੁਹਾਨੂੰ ਛੋਟੀ ਜਿਹੀ ਇਗਜ਼ਾਮਪਲ ਦਿੰਦਾ। ਕਹਿੰਦੇ ਸਹਿਜੋ ਬਾਈ ਜਦੋਂ ਅੰਦਰ ਲੀਨ ਹੁੰਦੀ ਸੀ ਸਮਾਧੀ ਦੇ ਵਿੱਚ ਹੁੰਦੀ ਸੀ, ਉਹਨੂੰ ਸਮਾਧ ਦੇ ਵਿੱਚ ਚਲੀ ਜਾਂਦੀ ਸੀਗੀ ਅਤੇ ਕਹਿੰਦੇ ਇੱਕ ਵਾਰ, ਇਹ ਸਿੰਬੋਲਿਕ ਗੱਲ ਹੈ, ਮੈਨੂੰ ਤਾਂ ਨਹੀਂ ਪਤਾ ਨਾ ਕਿਤੇ ਬੁੱਕ ਦੇ ਵਿੱਚ ਲਿਖੀ ਹੈ, ਪਰ ਮੈਂ ਸਿੰਬੋਲਿਕ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਇੱਕ ਵਾਰ ਪਰਮਾਤਮਾ ਦਰਸ਼ਨ ਦੇਣ ਲਈ ਆ ਗਏ। ਪਰਮਾਤਮਾ ਆ ਸਕਦਾ ਕਿਸੇ ਵੀ ਰੂਪ ਦੇ ਵਿੱਚ, ਹਾਂਜੀ। ਸੋ ਜਦੋਂ ਪਰਮਾਤਮਾ ਦਰਸ਼ਨ ਦੇਣ ਆਏ ਤਾਂ ਸਹਿਜੋ ਬਾਈ ਬੈਠੀ ਸੀਗੀ, ਉਹਦੇ ਸਾਹਮਣੇ ਪ੍ਰਗਟ ਹੋ ਗਏ ਅਤੇ ਸਹਿਜੋ ਬਾਈ ਨੂੰ ਪੁੱਛਦੀ ਹੈ ਕਿ ਸਹਿਜੋ ਬਾਈ ਮੈਂ ਪਰਮਾਤਮਾ ਤੈਨੂੰ ਦੇਖ ਧਰਤੀ ਦੇ ਉੱਤੇ ਤੇਰੇ ਸਾਹਮਣੇ ਤੈਨੂੰ ਦਰਸ਼ਨ ਦੇਣ ਆਇਆ, ਤੂੰ ਖੁਸ਼ ਹੈ? ਫਿਰ ਗੱਲ ਸੁਣੋ, ਪਰਮਾਤਮਾ ਸਾਹਮਣੇ ਪ੍ਰਗਟ ਹੋ ਗਿਆ ਮਨੁੱਖੀ ਸਰੀਰ ਦੇ ਵਿੱਚ ਅਤੇ ਸਹਿਜੋ ਬਾਈ ਨੂੰ ਪੁੱਛਦੇ ਨੇ ਕਿ ਮੈਂ ਪਰਮਾਤਮਾ, ਤੈਨੂੰ ਤਾਂ ਪਤਾ ਹੋਊਗਾ ਤੂੰ ਅੰਦਰ ਜਾਣੀ ਹੈ, ਤੈਨੂੰ ਮੈਂ ਸਾਕਸ਼ਾਤ ਇਸ ਧਰਤੀ ਦੇ ਉੱਤੇ ਤੇਰੇ ਸਾਹਮਣੇ ਆ ਕੇ ਤੈਨੂੰ ਮੈਂ ਦਰਸ਼ਨ ਦੇਣ ਲਈ ਆਇਆ, ਤੂੰ ਖੁਸ਼ ਹੈ? ਅਤੇ ਸਹਿਜੋ ਬਾਈ ਕਹਿੰਦੀ ਪਰਮਾਤਮਾ ਨੂੰ ਕਿ ਤੇਰਾ ਥੈਂਕਸ, ਤੇਰਾ ਸ਼ੁਕਰ ਹੈ ਤੂੰ ਸਾਹਮਣੇ ਆਇਆ, ਪਰ ਖੁਸ਼ੀ ਤਾਂ ਮੈਨੂੰ ਤਾਂ ਹੋਵੇ ਜੇ ਕੋਈ ਖੁਸ਼ੀ ਅਲੱਗ ਹੋਵੇ, ਮੈਨੂੰ ਤਾਂ ਹਰ ਵਕਤ ਹੀ ਖੁਸ਼ੀ ਰਹਿੰਦੀ ਹੈ ਅਤੇ ਉਹ ਖੁਸ਼ੀ ਮੈਨੂੰ ਮੇਰੇ ਗੁਰੂ ਤੋਂ ਮਿਲਦੀ ਹੈ, ਜੇ ਤਾਂ ਮੈਨੂੰ ਖੁਸ਼ੀ ਆਪਣੇ ਗੁਰੂ ਤੋਂ ਘੱਟ ਮਿਲੇ ਫਿਰ ਤਾਂ ਤੈਨੂੰ ਮੈਂ ਕਹਾਂ ਵੀ ਮੈਂ ਬਹੁਤ ਖੁਸ਼ ਹਾਂ, ਮੈਨੂੰ ਤਾਂ ਖੁਸ਼ੀ ਇਸ ਤੋਂ ਜ਼ਿਆਦਾ ਚਾਹੀਦੀ ਨਹੀਂ, ਵੱਧ ਤੋਂ ਵੱਧ ਖੁਸ਼ੀ ਮੈਨੂੰ ਗੁਰੂ ਤੋਂ ਮਿਲਦੀ ਹੈ। ਹਾਂ ਮੈਂ ਤੇਰਾ ਥੈਂਕਸ ਕਰਦਾ ਤੂੰ ਚੱਲ ਕੇ ਆਇਆ, ਪਰ ਖੁਸ਼ੀ ਮੈਨੂੰ ਨਹੀਂ, ਖੁਸ਼ੀ ਮੈਨੂੰ ਮੇਰੇ ਗੁਰੂ ਤੋਂ ਮਿਲਦੀ ਹੈ। ਫਿਰ ਪਰਮਾਤਮਾ ਨੇ ਕਿਹਾ, ਪਰਮਾਤਮਾ ਨੂੰ ਪਤਾ ਲੱਗਾ ਵੀ ਇਹ ਤਾਂ ਬਹੁਤ ਉੱਚੀ ਚੀਜ਼ ਗੱਲਾਂ ਕਰਦੀ ਹੈ, ਪਰਮਾਤਮਾ ਕਹਿੰਦਾ ਚੱਲ ਐਂ ਕਰ, ਦੁਨੀਆ ਮੈਥੋਂ ਹਰ ਵਕਤ ਕੁਛ ਨਾ ਕੁਛ ਮੰਗਦੀ ਰਹਿੰਦੀ ਹੈ, ਦੇਦਾ ਦੇ ਲੈਂਦੇ ਥੱਕ ਪਾਏ, ਕਿ ਦੁਨੀਆ ਸਾਰੀ ਦੁਨੀਆ ਮੈਥੋਂ ਕੁਛ ਨਾ ਕੁਛ ਮੰਗਦੀ ਰਹਿੰਦੀ ਹੈ, ਮੇਰੀ ਕੁੜੀ ਦਾ ਵਿਆਹ ਕਰ ਦਿਓ, ਮੇਰੇ ਮੁੰਡੇ ਦਾ ਵਿਆਹ ਕਰ ਦਿਓ, ਮੇਰੀ ਬਿਮਾਰੀ ਠੀਕ ਕਰ ਦਿਓ, ਮੈਨੂੰ ਪੈਸੇ ਦੀ ਘਾਟ ਆ, ਮਕਾਨ ਲੈ ਦਿਓ, ਆਹ ਕਰ ਦਿਓ, ਬਹੁ ਕਰ ਦਿਓ, ਹਟਦੇ ਹੀ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕਹਿੰਦੀ ਸਾਧ ਪਰਮਾਤਮਾ ਕਹਿੰਦਾ ਸਾਰੀ ਦੁਨੀਆ ਮੇਰੇ ਕੋਲੋਂ ਕੁਛ ਨਾ ਕੁਛ ਮੰਗਦੀ ਹੈ, ਤੂੰ ਵੀ ਕੁਛ ਮੰਗ ਲੈ, ਮੈਂ ਤੇਰੇ 'ਤੇ ਖੁਸ਼ ਹਾਂ, ਤੂੰ ਮੰਗ ਜੋ ਕੁਛ ਮੰਗਣਾ। ਸਹਿਜੋ ਬਾਈ ਕਹਿੰਦੀ, ਕਹਿੰਦੀ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਮੈਨੂੰ ਦੇਣਾ ਚਾਹੁੰਦੇ ਹੋ, ਤੁਸੀਂ ਮੈਨੂੰ ਦਾਨ ਕਰਨਾ ਚਾਹੁੰਦੇ ਹੋ, ਦਾਨ ਵੱਡਾ ਕਿ ਦਾਨ ਦੇਣ ਵਾਲਾ ਵੱਡਾ, ਦਾਤਾ ਵੱਡਾ? ਉਹ ਕਹਿੰਦਾ ਆਫਕੋਰਸ, ਪਰਮਾਤਮਾ ਕਹਿੰਦਾ ਦਾਨ ਨਹੀਂ ਦਾਨ ਦੇਣ ਵਾਲਾ ਵੱਡਾ, ਦਾਤਾ ਵੱਡਾ। ਉਹ ਕਹਿੰਦੀ ਫਿਰ ਮੇਰਾ ਗੁਰੂ ਚਰਨਦਾਸ ਉਹਦਾ ਦਾਤਾ, ਫਿਰ ਉਹ ਵੱਡਾ ਹੈਗਾ ਮੈਂ, ਅਤੇ ਜੇ ਮੈਂ ਉਹਦੇ ਕੋਲ ਦਾਨ ਲੈਣਾ ਹੋਊ, ਜੇ ਉਹਨੂੰ ਮੈਂ ਕਹੂੰਗਾ ਪਰਮਾਤਮਾ ਨੂੰ ਤੈਨੂੰ ਚੱਕ ਕੇ ਮੇਰੀ ਝੋਲੀ 'ਚ ਪਾ ਦੇ, ਤੈਨੂੰ ਚੱਕ ਕੇ ਵੀ ਉਹਨੇ ਮੇਰੀ ਝੋਲੀ 'ਚ ਪਾ ਦੇਣਾ, ਇਸ ਕਰਕੇ ਮੈਂ ਉਹਦੇ ਕੋਲੋਂ ਮੰਗੂੰਗਾ। ਸੋ ਉਹਦਾ ਆਪਣੇ ਕਹਿਣ ਦਾ ਪਰਪਜ਼ ਇਹ ਹੈ ਕਿ ਸਹਿਜੋ ਬਾਈ ਦਾ ਆਪਣੇ ਗੁਰੂ ਦੇ ਪ੍ਰਤੀ ਇੰਨਾ ਜ਼ਿਆਦਾ ਲਗਾਓ ਸੀ, ਇੰਨਾ ਜ਼ਿਆਦਾ ਵਿਸ਼ਵਾਸ ਸੀ ਕਿ ਉਹ ਪਰਮਾਤਮਾ ਤੋਂ ਵੀ ਗੁਰੂ ਨੂੰ ਵੱਡਾ ਸਮਝਦੀ ਸੀ। ਦੇਖੋ ਮੈਂ ਇਹਨੂੰ ਹੋਰ ਤਰੀਕੇ ਨਾਲ ਗੱਲ ਕਰਦਾ, ਪਰਮਾਤਮਾ ਨੇ ਕਹਿੰਦੇ ਨੇ ਸ੍ਰਿਸ਼ਟੀ ਰਚਾਈ ਹੈ, ਉਹਦੀ ਲੀਲਾ ਜਦੋਂ ਵੀ ਸ੍ਰਿਸ਼ਟੀ ਬਣਾਈ ਹੈ, ਕਦੇ ਧੁੱਪ ਕਰ ਦਿੰਦਾ, ਕਦੇ ਠੰਡ ਕਰ ਦਿੰਦਾ, ਕਦੇ ਕਾਮ ਕ੍ਰੋਧ ਲੋਭ ਮੋਹ ਪੈਦਾ ਕੀਤੇ ਨੇ, ਕਦੇ ਕਿਸੇ 'ਚ ਕੰਟੈਂਟਮੈਂਟ ਪੈਦਾ ਕੀਤੀ ਹੈ। ਠੀਕ ਹੈ ਨਾ, ਅਤੇ ਜੇ ਲੋਭ ਹੈ ਤਾਂ ਉਹਦੇ ਥਾਂ 'ਤੇ ਲੋਭ ਲੋਭ ਕਈਆਂ ਕੋਲ ਹੈ ਵੀ ਨਹੀਂ, ਪਰ ਪਰਮਾਤਮਾ ਨੇ ਆਪਣੀ ਖੇਡ ਰਚਾ ਕੇ, ਲੀਲਾ ਰਚਾ ਕੇ ਉਹਦੇ ਵਿੱਚ ਇਨਸਾਨ ਨੂੰ ਸਿਲੈਕਸ਼ਨ ਦੀ, ਚੋਣ ਦੀ ਜਿਹੜੀ ਉਹ ਪਾਵਰ ਦਿੱਤੀ ਹੈ ਕਿ ਆਈਦਰ ਗੋ ਦਿਸ ਵੇ ਔਰ ਦੈਟ ਵੇ। ਦੇਖੋ ਨਾ, ਇੱਕ ਪਾਸੇ ਆਪਣੇ ਕੋਲ $100 ਡਿੱਗਿਆ ਪਿਆ ਵੀ ਚੋਰੀ ਕਰੀਏ, ਦੂਜੇ ਪਾਸੇ ਵੀ ਨਹੀਂ ਆਪਣੀ ਜੇਬ 'ਚੋਂ ਕੱਢ ਗਿਆ ਮੰਗ ਤੇ, ਇਹਨੂੰ ਗਰੀਬ ਨੂੰ, ਇਹ ਭੁੱਖਾ, ਇਹਨੂੰ ਰੋਟੀ ਖਵਾਈਏ। ਚੋਇਸ ਹੈ ਨਾ, ਇੱਕ ਦੋਨੇ ਜਿਹੜੀਆਂ ਚੋਇਸਾਂ ਨੇ ਕਿਹਨੇ ਪੈਦਾ ਕੀਤੀਆਂ? ਪਰਮਾਤਮਾ ਨੇ ਪੈਦਾ ਕੀਤੀਆਂ। ਚਲੋ ਇਹਨੂੰ ਇਹ ਵੀ ਗੱਲ ਛੱਡੋ, ਮੈਂ ਕਿਹਾ ਨਹੀਂ ਮੈਂ ਤੁਹਾਨੂੰ ਸਮਝਾ ਨਹੀਂ ਸਕਣਾ, ਤੁਸੀਂ ਐਂ ਲਓ ਵੀ ਪਰਮਾਤਮਾ ਨੇ ਸਾਨੂੰ ਲੱਗੀ ਆ ਭੁੱਖ, ਸਾਰੀ ਦੁਨੀਆਂ ਨੂੰ ਭੁੱਖ ਲੱਗੀ ਹੁੰਦੀ ਹੈ ਜਦੋਂ ਭੁੱਖ ਲੱਗਦੀ ਹੈ। ਸੋ ਪਰਮਾਤਮਾ ਨੇ ਇੱਕ ਗੋਲ ਜਿਹੀ ਚੀਜ਼ ਬਣਾ ਕੇ ਰੱਖਤੀ, ਇੱਕ ਤਾਂ ਸੋਨੇ ਦੀ ਬਣਾਤੀ, ਇੱਕ ਚਾਂਦੀ ਦੀ ਬਣਾਤੀ, ਇੱਕ ਹੀਰਿਆਂ ਦੀ ਬਣਾਤੀ, ਇੱਕ ਰੇਤ ਦੀ ਬਣਾਤੀ, ਚਾਂਦੀ ਵਰਗੀ ਚਮਕਦੀ ਹੈ। ਹਾਂਜੀ, ਸਾਰੀਆਂ ਗੋਲ ਗੋਲ ਚੀਜ਼ਾਂ ਬਣਾ ਕੇ ਰੱਖਤੀਆਂ, ਅਤੇ ਇਸ ਤਰ੍ਹਾਂ ਕੌੜ ਤੁੰਬੇ ਦਾ ਵੀ ਗੋਲ ਜਿਹੀ ਚੀਜ਼ ਬਣਾਤੀ, ਕੁਆਰ ਦੀ ਵੀ ਗੋਲ ਚੀਜ਼ ਬਣਾਤੀ, ਜ਼ਹਿਰ ਦੀ ਵੀ ਗੋਲ ਚੀਜ਼ ਬਣਾਤੀ, ਇੱਕ ਵਿਚਾਲੇ ਲੱਡੂ ਵੀ ਰੱਖਤਾ। ਹਾਂਜੀ, ਭੁੱਖ ਲੱਗੀ ਆ ਹੁਣ ਆਪਾਂ ਨੂੰ, ਚੀਜ਼ਾਂ ਸਾਰੀਆਂ ਗੋਲ ਨੇ, ਆਪਾਂ ਹਰ ਬੰਦਾ ਟੱਕਰਾਂ ਮਾਰਦਾ, ਜਿਹੋ ਜਿਹੀ ਟੱਕਰ ਮਾਰਦਾ ਉਹੋ ਜਿਹੀ ਸਵਾਦ ਲਈ ਜਾਂਦਾ, ਪਰ ਜੇ ਸਾਨੂੰ ਉਹ ਲੱਡੂ ਆਕਰਸ਼ਿਤ ਕਰ ਲਏ, ਕਿਸੇ ਨੂੰ ਆਕਰਸ਼ਿਤ ਕਰ ਲੈਂਦਾ, ਕਈਆਂ ਨੂੰ ਇਸ਼ਾਰਾ ਕਰਕੇ ਲੱਡੂ ਲਾਉਂਦਾ, ਅਤੇ ਜਦੋਂ ਲੱਡੂ ਪਾਉਣੇ ਆਪਾਂ ਆਨੰਦ ਆ ਗਿਆ। ਸੋ ਉਹ ਜਿਹੜਾ ਪਰਮਾਤਮਾ ਨੇ ਤਾਂ ਸਾਰੀਆਂ ਚੀਜ਼ਾਂ ਪੈਦਾ ਕੀਤੀਆਂ ਸੀ ਨਾ, ਪਰਮਾਤਮਾ ਨੇ ਲੱਡੂ ਵੀ ਪਰਮਾਤਮਾ ਨੇ ਹੀ ਪੈਦਾ ਕੀਤਾ, ਪਰ ਉਹਦੀ ਖੇਡ ਦੇਖੋ ਲੱਡੂ ਦੀ, ਉਹਨੇ ਸਾਨੂੰ ਆਕਰਸ਼ਿਤ ਕਰ ਲਿਆ ਅਤੇ ਜਿਹਦੇ ਕਰਕੇ ਸਾਡੀ ਭੁੱਖ ਮਿਟ ਗਈ। ਇਸੇ ਤਰ੍ਹਾਂ ਹੀ ਜਿਹੜੇ ਪਰਮਾਤਮਾ ਨੇ ਹੀ ਸੰਤ ਸਤਿਗੁਰੂ ਇਸ ਦੁਨੀਆਂ 'ਚ ਭੇਜੇ ਨੇ, ਇਹ 'ਚ ਕੋਈ ਸ਼ੱਕ ਨਹੀਂ, ਪਰ ਪਰਮਾਤਮਾ ਨੇ ਹੀ ਠੱਗ ਜਿਹੜੇ ਸਤਿਗੁਰੂ ਨੇ ਬਣੇ ਵੇ ਠੱਗ, ਉਹ ਵੀ ਇੱਥੇ ਹੀ ਭੇਜੇ ਨੇ, ਪਰਮਾਤਮਾ ਨੇ ਹੀ ਭੇਜੇ ਨੇ। ਪਰਮਾਤਮਾ ਨੇ ਚੰਗੀਆਂ ਚੀਜ਼ਾਂ ਭੇਜੀਆਂ ਨੇ, ਪਰਮਾਤਮਾ ਨੇ ਬੁਰੀਆਂ ਚੀਜ਼ਾਂ ਭੇਜੀਆਂ ਨੇ, ਪਰ ਜਿਹੜੀ ਚੀਜ਼ ਜਿਵੇਂ ਸਤਿਗੁਰੂ ਹੈ ਪਰਮਾਤਮਾ ਨੇ ਭੇਜਿਆ ਵੀ ਲੋਕ ਜਿਹੜੇ ਦੁਖੀ ਨੇ ਉਹਨਾਂ ਨੂੰ ਲੈ ਆ, ਅਤੇ ਜਿਹੜੇ ਬੰਦੇ ਉਹਨਾਂ ਨੂੰ ਅਟਰੈਕਟ ਹੋ ਜਾਂਦੇ ਨੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਉਹ ਫਿਰ ਸਤਿਗੁਰੂ ਦਾ ਕ੍ਰੈਡਿਟ ਜਾਊਗਾ ਪਰਮਾਤਮਾ ਦਾ। ਠੀਕ ਹੈ, ਕ੍ਰੈਡਿਟ ਬਣਾਇਆ ਤਾਂ ਪਰਮਾਤਮਾ ਨੇ ਵੀ ਹੈ, ਪਰ ਪਰਮਾਤਮਾ ਨੇ ਦੂਜੀਆਂ ਚੀਜ਼ਾਂ ਵੀ ਬਣਾਈਆਂ ਨੇ, ਪਰ ਜਿਹੜੀ ਚੀਜ਼ ਦਾ ਅਸੀਂ ਫਾਇਦਾ ਲਿਆ ਉਹ ਸਾਡੇ ਸਤਿਗੁਰੂ ਨੇ ਲਿਆ। ਸੋ ਮੀਰਾ ਬਾਈ ਦੀ ਇੱਕ ਬਹੁਤ ਵਧੀਆ, ਤੁਸੀਂ ਆਮ ਗੁਰਬਾਣੀ ਦੇ ਵਿੱਚ ਵੀ ਸੁਣਦੇ ਹੋ, ਬਹੁਤ ਵਧੀਆ ਚੀਜ਼ਾਂ ਆਉਂਦੀਆਂ ਨੇ, ਇਹ ਗੁਰੂ ਦੇ ਬਾਰੇ ਕੰਪੇਅਰ ਕਰਦੇ ਹਾਂ ਕਿ ਰਾਮ ਤਜੂ ਪਰ ਗੁਰੂ ਨਾ ਵਿਸਾਰੂ, ਰਾਮ ਤਜੋ ਪਰ ਗੁਰੂ ਨਾ ਵਿਸਾਰੂ, ਕਿ ਮੈਂ ਰਾਮ ਮੀਨਸ ਪਰਮਾਤਮਾ, ਕਿ ਮੈਂ ਪਰਮਾਤਮਾ ਨੂੰ ਤਾਂ ਛੱਡ ਸਕਦੀ ਹਾਂ, ਰਾਮ ਤਜੋ ਮੈਂ ਪਰਮਾਤਮਾ ਨੂੰ ਤਾਂ ਛੱਡ ਸਕਦੀ ਹਾਂ, ਗੁਰੂ ਨਾ ਵਿਸਾਰੂ, ਪਰ ਮੈਂ ਆਪਣੇ ਗੁਰੂ ਨੂੰ ਮਹਾਰਾਜ ਚਰਨਦਾਸ ਜੀ ਨੂੰ ਉਹਨੂੰ ਨਹੀਂ ਛੱਡ ਸਕਦੀ। ਕਿਉਂ? ਗੁਰੂ ਕੇ ਸਮ ਹਰੀ ਕੋ ਨਾ ਨਿਹਾਰੂ, ਕਿ ਗੁਰੂ ਦੇ ਬਰਾਬਰ ਮੈਂ ਉਹਨੂੰ ਹਰੀ ਨੂੰ ਸਮਝਦੀ ਨਹੀਂ ਹਾਂ। ਮੈਂ ਜੇ ਪਰਮਾਤਮਾ ਮੇਰੇ ਸਾਹਮਣੇ ਵੀ ਹੋਵੇ ਮੈਂ ਗੁਰੂ ਨੂੰ ਦੇਖੂੰਗੀ, ਪਰਮਾਤਮਾ ਨੂੰ ਦੇਖਣ ਦੀ ਲੋੜ ਨਹੀਂ, ਕਿਉਂਕਿ ਗੁਰੂ ਦੇ ਵਿੱਚ ਸਭ ਕੁਛ ਹੈ। ਫਿਰ ਉਹਨਾਂ ਨੇ ਕਿਹਾ, ਇਹ ਗੱਲ ਨੂੰ ਕੰਪੇਅਰ ਕੀਤਾ, ਰੱਬ ਨੂੰ ਲਾਂਭਾ ਵੀ ਦਿੱਤਾ ਕਿ ਹਰੀ ਨੇ ਜਨਮ ਦਿਓ ਜਗ ਮਾਹੀ, ਕਿ ਪਰਮਾਤਮਾ ਨੇ ਤਾਂ ਮੈਨੂੰ ਜਾਂ ਸਾਨੂੰ ਜਨਮ ਦਿੱਤਾ। ਠੀਕ ਹੈ ਨਾ, ਸਾਨੂੰ ਕਿਹਨੇ ਜਨਮ ਦਿੱਤਾ? ਚਲੋ ਜਨਮ ਦੀ ਗੱਲ ਲੈ ਲਈ ਆਪਾਂ, ਜਦੋਂ ਪਰਮਾਤਮਾ ਸਾਨੂੰ ਜਨਮ ਦਿੰਦਾ ਆਪਾਂ ਉਹਦੀ ਪੁੱਛਦੇ ਮੁੰਡਾ ਹੋਇਆ ਭੈਣ ਕੋ ਕੁੜੀ, ਜੇ ਮੁੰਡਾ ਤਾਂ ਵਧਾਈਆਂ, ਕੁੜੀ ਦਾ ਮੂੰਹ ਜਾਂ ਵਿੰਗਾ ਜਾ ਕਰ ਲੈਣੇ, ਪਰ ਹੁਣ ਤਾਂ ਨਹੀਂ। ਕਿਸੇ ਨੇ ਆਖਿਆ ਨਾ ਵੀ ਮੁੰਡਾ ਹੋਇਆ ਜਾਂ ਕੁੜੀ ਹੋਈ, ਵੀ ਮੁੰਡਾ ਕੁੜੀ ਕੀ ਹੈ, ਇਹ ਤਾਂ ਲਿੰਕ ਹੋਇਆ, ਜੂਨ ਹੋਈ। ਕਿਸੇ ਨੇ ਇਹ ਕਿਹਾ ਵੀ ਕਿ ਅੱਜ ਆਤਮਾ ਨੇ ਜਨਮ ਲਿਆ, ਲਿਆ ਤਾਂ ਆਤਮਾ ਨੇ, ਉਹ ਤਾਂ ਸਰੀਰ ਉੱਥੇ ਹੀ ਰਹਿ ਜਾਣਾ, ਚਾਹੇ ਮੁੰਡਾ ਚਾਹੇ ਕੁੜੀ ਹੈ, ਕਿਸੇ ਨੇ ਨਹੀਂ ਕਿਹਾ। ਕਿਸੇ ਨੇ ਕਿਹਾ ਮੀਰਾ ਬਾਈ ਪੈਦਾ ਹੋਈ ਹੈ, ਕਬੀਰ ਪੈਦਾ ਹੋਏ, ਬਾਅਦ 'ਚ ਬਣੇ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਕਿ ਆਪ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ, ਜਨਮ ਦਿੱਤਾ, ਪਰ ਗੁਰੂ ਜਿਹੜਾ ਹੁੰਦਾ ਉਹ ਸਾਨੂੰ ਦੱਸਦਾ ਇੰਪੋਰਟੈਂਸ ਆਫ ਅਵਰ ਲਾਈਫ, ਕਿ ਸਾਡਾ ਲਾਈਫ ਇੰਨੀ ਪ੍ਰੈਸ਼ੀਅਸ ਹੈ, ਉਹ ਸਾਨੂੰ ਇਸ ਜਨਮ ਮਰਨ ਦੇ ਚੱਕਰਾਂ 'ਚੋਂ ਬਾਹਰ ਕੱਢਦਾ। ਪਰਮਾਤਮਾ ਜਨਮ, ਮੀਰਾ ਬਾਈ ਨਹੀਂ ਸੋਰੀ ਸਹਿਜੋ ਬਾਈ ਇਹ ਕਹਿ ਰਹੀ ਹੈ ਕਿ ਪਰਮਾਤਮਾ ਤੂੰ ਤਾਂ ਜਨਮ ਦਿੱਤਾ ਸੀ ਮੈਨੂੰ, ਤਾਂ ਹੀ ਜਨਮ ਦੇ ਕੇ ਮੈਨੂੰ ਇਹ ਜੱਗ 'ਚ ਲਿਆ ਜਿੱਥੇ ਕਿ ਦੁੱਖਾਂ ਦੇ ਘਰ ਹੈ, ਪਰ ਗੁਰੂ ਨੇ ਮੈਨੂੰ ਇਸ ਦੁਨੀਆਂ ਦੇ ਵਿੱਚੋਂ ਆਵਾਗਮਨ ਦੇ ਚੱਕਰ ਦੇ ਵਿੱਚੋਂ ਛੁਡਾਇਆ। ਮੈਂ ਫਿਰ ਰਿਪੀਟ ਕਰਦਾ ਦੋ ਲਾਈਆਂ, ਕਿਉਂਕਿ ਇੱਥੇ ਹੀ ਸਾਰੀ ਇਹਦੀ ਰੂਹਾਨੀਅਤ ਘੁੰਮ ਰਹੀ ਹੈ। ਰਾਮ ਤਜੋ ਪਰ ਗੁਰੂ ਨਾ ਵਿਸਾਰੋ, ਕਿ ਮੈਂ ਪਰਮਾਤਮਾ ਤਾਂ ਛੱਡ ਸਕਦੀ ਹਾਂ ਪਰ ਗੁਰੂ ਨੂੰ ਨਹੀਂ ਛੱਡ ਸਕਦੀ। ਗੁਰੂ ਕੇ ਸਮ ਹਰੀ ਕੋ ਨਾ ਨਿਹਾਰੂ, ਕਿ ਗੁਰੂ ਦੇ ਬਰਾਬਰ ਨਹੀਂ ਹੈ ਪਰਮਾਤਮਾ, ਜਿਹੜਾ ਗੁਰੂ ਦੇ ਬਰਾਬਰ ਨਹੀਂ ਹੈ। ਜੇ ਇੱਕ ਪਾਸੇ ਗੁਰੂ ਅਤੇ ਹਰੀ ਦੋਨੇ ਖੜੇ, ਪਰਮਾਤਮਾ ਦੇ ਗੁਰੂ ਖੜੇ ਹੋ, ਮੈਂ ਗੁਰੂ ਕਨੀ ਝਾਕੀ ਜਾਣਾ, ਗੁਰੂ ਦੇ ਹੀ ਦਰਸ਼ਨ ਕਰਦੇ ਹਾਂ, ਆਈ ਡੋਂਟ ਕੇਅਰ ਅਬਾਊਟ ਪਰਮਾਤਮਾ। ਕਿਉਂ? ਕਿਉਂਕਿ ਹਰੀ ਨੇ ਜਨਮ ਦਿਓ ਜਗ ਮਾਹੀ, ਕਿ ਪਰਮਾਤਮਾ ਨੇ ਸੰਸਾਰ ਦੇ ਵਿੱਚ ਮੈਨੂੰ ਜਨਮ ਦਿੱਤਾ, ਪਰ ਗੁਰੂ ਨੇ ਇਹ ਸੰਸਾਰ ਦੇ ਵਿੱਚੋਂ ਇਹ ਮੇਰੇ ਜਨਮ ਦੀ ਇੰਪੋਰਟੈਂਸ ਦੱਸ ਕੇ ਇਸ ਆਵਾਗਮਨ ਦੇ ਚੱਕਰ ਦੇ ਵਿੱਚੋਂ, 84 ਦੇ ਚੱਕਰ 'ਚੋਂ ਛੁਡਾਇਆ। ਅੱਗੇ ਕਹਿੰਦੇ ਸਹਿਜੋ ਬਾਈ, ਹਰੀ ਨੇ ਪਾਂਚ ਚੋਰ ਦੀਏ ਸਾਧਾ, ਕਹਿੰਦਾ ਜਦੋਂ ਜਨਮ ਦਿੱਤਾ ਸੀ ਪਰਮਾਤਮਾ ਨੇ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦਾ ਸਾਥ ਵੀ ਨਾਲ ਹੀ ਦੇਤਾ ਇਹ ਨਾਲ ਲੈ ਕੇ ਆਉਂਦੇ ਜਨਮ ਤੋਂ ਕਿਹਨੇ ਕਿਵੇਂ ਲਿਆ ਪਰਮਾਤਮਾ ਨੇ ਹਰੀ ਨੇ ਪੰਜ ਚੋਰ ਦੀ ਸਾਦਾ ਸਾਡੇ ਨਾਲ ਪੰਜ ਚੋਰ ਵੀ ਆਏ ਪਰ ਗੁਰੂ ਨੇ ਕੀ ਕੀਤਾ ਗੁਰੂ ਨੇ ਲਈ ਛੁਡਾਏ ਅਨਾਥਾ ਕਿ ਸਾਨੂੰ ਅਨਾਥਾਂ ਨੂੰ ਦੱਸਿਆ ਵੀ ਇਹਨਾਂ ਨੂੰ ਛੱਡੋ ਸਾਨੂੰ ਅਨਾਥ ਬਣਾਤਾ ਅਨਾਥ ਤੋਂ ਮਤਲਬ ਜਿਹਦਾ ਕੋਈ ਮਾਂ ਬਾਪ ਨਾ ਹੋਵੇ ਸੋ ਇੱਥੇ ਅਨਾਥ ਤੋਂ ਮਤਲਬ ਹੈ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਸਾਨੂੰ ਛੁਡਾ ਕੇ ਇਕੱਲਾ ਕਰਤਾ ਕਿਹਨੇ ਗੁਰੂ ਨੇ ਅੱਗੇ ਕਹਿੰਦੇ ਨੇ ਗੁਰੂ ਨੇ ਹਰੀ ਨੇ ਰੋਗ ਅਰੋਗ ਉਗਵਾਓ ਜਿਹੜਾ ਪਰਮਾਤਮਾ ਸੀ ਸਾਨੂੰ ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ ਦਿੱਤੀਆਂ ਸਿਹਤ ਦਿੱਤੀ ਹੈ ਸਾਰਾ ਕੁਛ ਇਹ ਨਹੀਂ ਕੀਤਾ ਪਰ ਗੁਰੂ ਨੇ ਕੀ ਆ ਯੋਗੀ ਗੁਰੂ ਨੇ ਯੋਗੀ ਕਹਿ ਸਵੇ ਛੁਡਾਓ ਪਰ ਗੁਰੂ ਨੇ ਸਾਨੂੰ ਯੋਗੀ ਬਣਾਤਾ ਯੋਗ ਕਰਨ ਦੀ ਸਾਧਨਾ ਦਿੱਤੀ ਕਿ ਅੰਦਰ ਬੜੋ ਕਿਸ ਤਰ੍ਹਾਂ ਦੀ ਤਰੱਕੀ ਕਰੋਗੇ ਸੋ ਇਸ ਕਰਕੇ ਸਹਿਜੋ ਬਾਈ ਆਪਣੀਆਂ ਦਲੀਲਾਂ ਦੇ ਰਹੀ ਹੈ ਕਿ ਮੈਂ ਪਰਮਾਤਮਾ ਨੂੰ ਨਹੀਂ ਮੰਨਦੀ ਮੈਂ ਤਾਂ ਆਪਣੇ ਗੁਰੂ ਨੂੰ ਮੰਨਦੀ ਹਾਂ ਜਿਹਨੇ ਮੈਨੂੰ ਇਸ ਆਵਾਗਮਨ ਦੇ ਚੱਕਰ 'ਚੋਂ ਛੁਡਾਇਆ ਇਹ ਸਹਿਜੋ ਬਾਈ ਦੀ ਇੱਕ ਡਿਫਰੈਂਟ ਫਿਲੋਸਫੀ ਹੈ ਮੰਨਦੇ ਸਾਰੇ ਹੀ ਨੇ ਪਰ ਇਹਨੂੰ ਇੰਨੇ ਡਿਟੇਲ ਦੇ ਵਿੱਚ ਦੱਸਿਆ ਕਿ ਗੁਰੂ ਨੂੰ ਮੈਂ ਪਰਮਾਤਮਾ ਨਾਲੋਂ ਕਿਵੇਂ ਵੱਡਾ ਸਮਝਦੀ ਹਾਂ ਸਹਿਜੋ ਬਾਈ ਕਿਸਾਂ 'ਤੇ ਲਿਖਦੀ ਹੈ ਸਹਿਜੋ ਗੁਰੂ ਦੀਪਕ ਦਿਓ ਸਹਿਜੋ ਗੁਰੂ ਦੀਪਕ ਦਿਓ ਰੋਮ ਰੋਮ ਉਜਿਆਰ ਕਿ ਉਹਨੇ ਮੈਨੂੰ ਦੀਪਕ ਦਿੱਤਾ ਗੁਰੂ ਨੇ ਅਤੇ ਉਹਦੇ ਨਾਲ ਜਿਹੜਾ ਦੀਪਕ ਸੀਗਾ ਜਾਂ ਨਾਮ ਦਾ ਭੇਦ ਦਿੱਤਾ ਸੀਗਾ ਉਹਦੇ ਨਾਲ ਮੇਰੇ ਅੰਦਰ ਸਾਰਾ ਰੋਮ ਰੋਮ ਉਜਿਆਰ ਚਾਨਣੀ ਚਾਨਣ ਹੋ ਗਿਆ ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ ਜਦੋਂ ਅਸੀਂ ਅੰਦਰ ਵੜਾਂਗੇ ਗੁਰੂ ਦਾ ਮੰਤਰ ਦੇ ਨਾਲ ਅਤੇ ਸਾਡੇ ਅੰਦਰ ਇੱਕ ਰੂਹਾਨੀ ਚਾਨਣੀ ਚਾਨਣ ਹੋ ਜੂਗਾ ਸੋ ਉਹੀ ਸਹਿਜੋ ਬਾਈ ਕਹਿੰਦੀ ਹੈ ਸਹਿਜੋ ਗੁਰੂ ਦੀਪਕ ਦਿਓ ਰੋਮ ਰੋਮ ਉਜਿਆਰ ਕਿ ਮੇਰੇ ਇਕੱਲੇ ਇਕੱਲੇ ਅੰਗ ਦੇ ਵਿੱਚ ਉਹ ਚਾਨਣ ਹੋ ਗਿਆ ਰੂਹਾਨੀ ਚਾਨਣ ਹੋ ਗਿਆ ਤੀਨ ਲੋਕ ਦ੍ਰਿਸ਼ਟਾ ਵਹੇ ਮਿਟਿਓ ਭਰਮ ਅੰਧਕਾਰ ਕਿ ਜਦੋਂ ਮੇਰੇ ਅੰਦਰ ਚਾਨਣ ਹੋ ਗਿਆ ਅਤੇ ਫਿਰ ਮੈਨੂੰ ਆ ਦੁਨੀਆਂ ਦਾ ਲੋਕ ਇਲਾਜ ਦੀ ਪਰਵਾਹ ਨਹੀਂ ਸਗੋਂ ਜਿੰਨੇ ਵੀ ਮੇਰੇ ਵਹਿਮ ਸੀ ਭਰਮ ਸੀ ਕੁਐਸਚਨ ਸੀਗੇ ਹਨੇਰਾ ਸੀਗਾ ਵਹਿਮ ਭਰਮ ਸਾਰਾ ਦੂਰ ਹੋ ਗਿਆ ਕਿਉਂ ਕਿਉਂਕਿ ਮੇਰੇ ਅੰਦਰ ਗੁਰੂ ਨੇ ਪ੍ਰਕਾਸ਼ ਪੈਦਾ ਕਰਤਾ ਰੂਹਾਨੀ ਪ੍ਰਕਾਸ਼ ਪੈਦਾ ਕਰਤਾ ਜਿਹੜੀ ਕਿ ਰੂਹਾਨੀ ਤਾਕਤ ਹੈ ਹੁਣ ਦੇਖੋ ਆਪਾਂ ਕੀ ਕਰਦੇ ਹਾਂ ਕਿ ਚਲੋ ਪਹਿਲਾਂ ਆਪਾਂ ਥੋੜ੍ਹਾ ਜਿਹਾ ਕਿਉਂਕਿ ਟਾਈਮ ਹੋ ਚੱਲਿਆ ਆਪਾਂ ਸੈਕਿੰਡ ਲੈਟਸ ਲਿਸਨ ਦਾ ਸੈਕਿੰਡ ਸੌਂਗ ਮੈਂ ਥੋੜ੍ਹਾ ਜਿਹਾ ਪਾਣੀ ਪੀ ਲਾਂ ਥੈਂਕ ਯੂ
जगाते चलो ज्योत से ज्योत जगाते चलो प्रेम की गंगा बहाते चलो प्रेम की गंगा बहाते चलो राह में आए जो दीन दुखी राह में आए जो दीन दुखी सबको गले से लगाते चलो प्रेम की गंगा बहाते चलो कौन है ऊंचा कौन है नीचा सब में वो ही समाया भेदभाव के झूठे भरम में ये मानव भरमाया धर्म ध्वजा फहराते चलो प्रेम की गंगा बहाते चलो
कम बैक ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਆਪਾਂ ਸਹਿਜੋ ਬਾਈ ਜਿਹੜੇ ਪੂਰਨ ਸੰਤ ਹੋਏ ਨੇ ਅੱਜ ਤੋਂ ਕੋਈ 300 ਸਾਲ ਪਹਿਲਾਂ ਉਹਨਾਂ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਸੋ ਗੱਲਬਾਤ ਜਿਹੜਾ ਪਹਿਲਾ ਟੌਪਿਕ ਸੀ ਅਸੀਂ ਇਹੀ ਗੱਲ ਕੀਤੀ ਕਿ ਇਹਨਾਂ ਨੇ ਇੱਕ ਡਿਫਰੈਂਟ ਐਮਫੇਸਿਸ ਕੀਤਾ ਕਿ ਗੁਰੂ ਜਿਹੜਾ ਹੈਗਾ ਉਹ ਪਰਮਾਤਮਾ ਤੋਂ ਵੱਡਾ ਪੂਰੀਆਂ ਦਲੀਲਾਂ ਦੇ ਕੇ ਸਹਿਜੋ ਬਾਈ ਦੇ ਜਿਹੜੇ ਗ੍ਰੰਥ ਹੈ ਸਹਿਜ ਗ੍ਰੰਥ ਵਿੱਚ ਇਹ ਪੂਰੀਆਂ ਦਲੀਲਾਂ ਦਿੱਤੀਆਂ ਨੇ ਕਿਸ ਤਰ੍ਹਾਂ ਸਹਿਜੋ ਬਾਈ ਨੇ ਦਿੱਤਾ ਕਿ ਪਰਮਾਤਮਾ ਤੂੰ ਤਾਂ ਸਾਨੂੰ ਜਨਮ ਦਿੱਤਾ ਪਰ ਗੁਰੂ ਨੇ ਸਾਨੂੰ ਜਨਮ ਤੋਂ ਕੱਢਿਆ ਅਤੇ ਇਹਨੇ ਪੰਜ ਚੋਰ ਕਾਮ ਕ੍ਰੋਧ ਮੋਲ ਸਾਡੇ ਨਾਲ ਹੀ ਭੇਜੇ ਜਨਮ 'ਤੇ ਅਤੇ ਉਹ ਗੁਰੂ ਨੇ ਉਹਨਾਂ ਤੋਂ ਛੁਡਾਇਆ ਤੇ ਇਸੇ ਤਰ੍ਹਾਂ ਹੀ ਸਾਨੂੰ ਰੋਗੀ ਦੁੱਖ ਤਕਲੀਫਾਂ ਦਿੱਤੀਆਂ, ਪਰ ਪਰਮਾ ਜਿਹੜਾ ਗੁਰੂ ਸੀਗਾ ਉਹਨੇ ਸਾਨੂੰ ਸੁੰਨ ਸਮਾਧ ਦੇ ਵਿੱਚ ਅੰਦਰ ਲਿਜਾਉਣ ਦਾ ਸਾਨੂੰ ਰਾਹ ਦੱਸਿਆ, ਜਿਹਦੇ ਨਾਲ ਸਾਡਾ ਰੋਮ ਰੋਮ ਉਜਿਆਰ ਹੋ ਗਿਆ, ਸਾਡਾ ਚਾਨਣ ਹੋ ਗਿਆ, ਸਾਨੂੰ ਪਤਰੇ ਸਾਕਸ਼ਾਤ ਦਰਸ਼ਨ ਹੋਏ। ਹੁਣ ਇਸ ਹੁਣ ਆਪਾਂ ਗੱਲ ਕਰਾਂਗੇ ਕਿ ਸਹਿਜੋ ਬਾਈ ਨੇ ਮਨੁੱਖੀ ਜਨਮ ਦੇ ਬਾਰੇ ਕੀ ਕਿਹਾ। ਜਿਹੜਾ ਸਾਡਾ ਮਨੁੱਖੀ ਸਰੀਰ ਹੈ, ਮਨੁੱਖੀ ਜਨਮ ਹੈ, ਜਨਮ ਲਿਆ, ਇਹ ਤਾਂ ਪਤਾ ਹੀ ਹੈ। ਕਿਸੇ ਦਾ 60 ਸਾਲ ਆ, ਕਿਸੇ ਦਾ 100 ਸਾਲ ਆ, ਜਾਂ ਕਰੋਨਾ ਵਾਇਰਸ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਹਸਪਤਾਲਾਂ 'ਚ ਬੰਦੇ ਦੇ ਬੰਦੇ ਸਾਫ਼ ਹੋਈ ਜਾਂਦੇ ਨੇ, ਮਰੀ ਜਾਂਦੇ ਨੇ। ਸੋ ਇਹ ਸਾਡਾ ਕੰਮ ਇਹੀ ਹੈ ਵੀ ਦਵਾਈਆਂ ਲੈ ਲਈਆਂ, ਖਾ ਲਿਆ, ਪੀ ਲਿਆ, ਸਾਗ ਖਾ ਲਿਆ, ਮਟਰ ਪਨੀਰ ਖਾ ਲਿਆ, ਮੀਟ ਦੀਆਂ ਕਰ ਲਈਆਂ, ਦਾਰੂ ਪੀ ਲਈ, ਅਤੇ ਜੋ ਜਵਾਕ ਜੰਮ ਲਏ, ਵਿਆਹ ਕਰਤੇ, ਪੋਤੇ ਹੋ ਗਏ, ਇਹ ਹੈ ਕੀ ਚੀਜ਼? ਸਾਡੀ ਜ਼ਿੰਦਗੀ ਦਾ ਉਦੇਸ਼ ਕੀ ਹੈ, ਪਰਪਜ਼ ਕੀ ਹੈ? ਪਰਪਜ਼ ਕੀ ਹੈ ਕਿ ਸਹਿਜੋ ਬਾਈ ਕਹਿੰਦੀ ਦਿਸ ਹਿਊਮਨ ਲਾਈਫ ਇਜ਼ ਵੈਰੀ ਪ੍ਰੈਸ਼ੀਅਸ, ਬੜਾ ਕੀਮਤੀ ਹੈ, ਇਹਨੂੰ ਭੰਗ ਦੇ ਭਾਣੇ ਨਾ ਸਿੱਟੀ। ਚਲੋ ਸੁੱਟੇ ਮਾਰ ਮਾਰ ਕੇ ਸਿਗਰਟਾਂ ਦੇ, ਭੰਗ ਚਿੱਟੇ ਪਾਊਡਰ ਦੀਆਂ ਪੁੜੀਆਂ ਖਾ ਖਾ ਕੇ ਹੇਰਾ ਫੇਰੀਆਂ ਕਰਕੇ, ਉਹ ਜਦੋਂ ਜੇਲ੍ਹਾਂ 'ਚ ਜਾ ਕੇ ਚੱਕੀਆਂ ਚਲਾਉਣੀਆਂ ਪੈਂਦੀਆਂ, ਡੰਡੇ ਪੈਂਦੇ ਨੇ, ਬਦਨਾਮੀਆਂ ਆਉਂਦੀਆਂ ਰਿਸ਼ਤੇਦਾਰੀਆਂ 'ਚ, ਹਾਂਜੀ। ਸੋ ਇਹਨੂੰ ਇਹਦਾ ਪਰਪਜ਼ ਕੀ ਹੈ, ਇੰਨਾ ਪ੍ਰੈਸ਼ੀਅਸ ਸਾਡਾ ਲਾਈਫ ਹੈ ਕਿ ਇਹਦੀ ਕੀਮਤ ਸਾਨੂੰ ਸਮਝਣ ਦੀ ਲੋੜ ਹੈ। ਕਿਸ ਤਰ੍ਹਾਂ ਸਹਿਜੋ ਬਾਈ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ, ਸਹਿਜੋ ਕਹਿੰਦੀ ਪਾਣੀ ਕਾਜੇ ਬੁਲਬੁਲਾ, ਪਾਣੀ ਕਾਜੇ ਬੁਲਬੁਲਾ, ਪਾਣੀ ਦੇ ਉੱਤੇ ਹੁੰਦੇ ਨਾ ਬੁਲਬੁਲੇ ਜੇ ਪੈਦਾ ਹੁੰਦੇ ਨੇ, ਉਹ ਛੋਟੇ ਛੋਟੇ ਜੇ, ਅਤੇ ਇੱਕ ਸਕਿੰਟ ਬਾਅਦ ਹੀ ਉਹ ਖਤਮ ਹੋ ਜਾਂਦੇ ਨੇ। ਸੋ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਸਰੀਰ ਹੈ, ਸਾਡਾ ਜਿਹੜਾ ਜਨਮ ਹੈ, ਪਾਣੀ ਦਾ ਬੁਲਬੁਲਾ ਹੈ। ਸਹਿਜੋ ਬਾਈ ਕਹਿੰਦੀ ਪਾਣੀ ਕਾਜੇ ਬੁਲਬੁਲਾ ਜੇ ਤਨ ਐਸਾ ਹੋਏ, ਇਹ ਸਾਡਾ ਜਿਹੜਾ ਸਰੀਰ ਹੈ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਹੈ, ਪੀਵ ਮਿਲਣ ਕੀ ਠਾਠੀਏ ਰਹੀਏ ਨਾ ਪੜੇ ਸੋਏ। ਕਹਿੰਦੇ ਐਵੇਂ ਸੌਂ ਕੇ ਐਵੇਂ ਸੁਸਤੀ ਦੇ ਵਿੱਚ ਇਹਨਾਂ ਨੂੰ ਬਰਬਾਦ ਕਰੀ ਚੱਲੋ, ਇਹਨੂੰ ਤੁਸੀਂ ਸਮਝੋ ਵੀ ਜਿਹੜਾ ਜਨਮ ਮਿਲਿਆ ਥੋੜ੍ਹੇ ਸਮੇਂ ਲਈ ਮਿਲਿਆ, ਇਹਦਾ ਕੋਈ ਨਾ ਕੋਈ ਫਾਇਦਾ ਉਠਾਈਏ ਅਸੀਂ। ਇਹ ਸਹਿਜੋ ਬਾਈ ਜੀ ਨੇ, ਹੋਰ ਵੀ ਸੰਤਾਂ ਮਹਾਤਮਾ ਨੇ ਇਹੀ ਕਿਹਾ, ਗੁਰਬਾਣੀ 'ਚ ਨਹੀਂ ਆਉਂਦਾ ਸੀਗਾ, ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੱਕ ਪੋਏ ਗਰੇ ਬਹੁ ਨਾ ਲਾਗੇ ਡਾਰ। ਕਿ ਜਿਹੜਾ ਸਾਡਾ ਸਰੀਰ ਹੈ ਇਹ ਇੱਕ ਬਹੁਤ ਕੀਮਤੀ ਹੈ, ਅਤੇ ਵਾਰ ਵਾਰ ਨਹੀਂ ਮਿਲਣਾ। ਇਹ ਨਾ ਸੋਚੋ ਵੀ ਹੁਣ ਮਰ ਗਏ, ਅੱਜ ਪ੍ਰਕਾਸ਼ ਚਾਹੁੰਦਾ, ਕੱਲ੍ਹ ਕਬੀਰ ਸਿੰਘ ਬਣ ਕੇ ਆ ਜਾਂਗੇ, ਨਹੀਂ ਨਹੀਂ ਨਹੀਂ। ਖਬਰ ਆ ਸਾਨੂੰ ਜਿਹੜੇ ਕਰਮ ਅਸੀਂ ਕਰੀ ਜਾਂਦੇ ਨਾ ਪੁੱਠੇ ਸਿੱਧੇ, ਖਾਸ ਕਰਕੇ ਕਾਲ ਯੁੱਗ 'ਚ, ਆਹ ਜਿਹੜੇ ਜ਼ਮੀਨ 'ਚ ਮੈਂ ਸਵੇਰੇ ਸੈਰ ਕਰਨ ਜਾਂਦਾ ਸੀਗਾ, ਮੈਂ ਥੱਲੇ ਦੇਖਿਆ ਛੋਟੇ ਛੋਟੇ ਕਾਲੇ ਕਾਲੇ ਕੀੜੇ ਤੁਰੇ ਜਾਂਦੇ ਸੀ। ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਅਸੀਂ ਵੀ ਇਸੇ ਜਨਮ 'ਚ ਹਾਂ, ਅਤੇ ਮੁੜ ਕੇ ਜੇ ਗੰਦੇ ਕੰਮ ਕਰਾਂਗੇ ਤਾਂ ਇੱਥੇ ਆਵਾਂਗੇ। ਨਾਲੀ 'ਚ ਕਿੰਨੇ ਕੀੜੇ ਹੁੰਦੇ ਨੇ, ਕੋਈ ਉਹ ਗਰਮੀ ਦੇ ਵਿੱਚ ਜਦੋਂ ਸੈਰ ਕਰਨ ਜਾਂਦੇ ਹਾਂ ਉੱਪਰ ਮੱਛਰ ਭਿਣਕਦੇ, ਉਹ ਅਸੀਂ ਵੀ ਬਣਨਾ ਜੇ ਚੰਗੇ ਕੰਮ ਨਾ ਕੀਤੇ, ਗੱਲ ਖਿਆਲ ਰੱਖਿਓ। ਸੋ ਇਸ ਕਰਕੇ ਗੁਰੂ ਸਾਹਿਬਾਨ ਸਮਝਾਉਂਦੇ ਨੇ, ਕਬੀਰ ਸਾਹਿਬ ਨੇ ਸਮਝਾਇਆ ਸੀਗਾ, ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਨ ਫਲ ਪੋਏ ਗਰੇ ਬਹੁ ਨਾ ਲਾਗੇ ਡਾਰ। ਕਿ ਜਿਹੜਾ ਇੱਕ ਫਲ ਦਰਖਤ ਨਾਲ ਡਿੱਗ ਪਏ ਥੱਲੇ, ਕੋਈ ਬੇਰ ਡਿੱਗ ਪਿਆ, ਕੋਈ ਚੈਰੀ ਡਿੱਗ ਪਈ, ਕੋਈ ਅੰਬ ਡਿੱਗ ਪਿਆ, ਫਿਰ ਜਿੰਨੀ ਮਰਜ਼ੀ ਸੂਈ ਧਾਗੇ ਨਾਲ ਕੋਸ਼ਿਸ਼ ਕਰ ਲਓ, ਨਾਲ ਨਹੀਂ ਜੋੜਨਾ। ਇਸੇ ਤਰ੍ਹਾਂ ਜਦੋਂ ਸਾਡੀ ਇੱਕ ਵਾਰੀ ਡੈਥ ਹੋ ਗਈ ਨਾ, ਫਿਰ ਰਾਮ ਨਾਮ ਸੱਤ ਹੈ, ਫਿਰ ਕੁਛ ਨਹੀਂ ਹੈ। ਉਹ ਸਰੀਰ ਜਿਹੜਾ ਮਿੱਟੀ ਬਣ ਜਾਂਦਾ, ਜਿੰਨੀ ਮਰਜ਼ੀ ਤਰੱਕੀ ਕਰ ਲਓ, ਮਿੱਟੀ ਨੂੰ ਜੋੜ ਕੇ ਤੁਸੀਂ ਮੁੜ ਕੇ ਨਹੀਂ ਬੋਲ ਸਕਦੇ, ਉਹ ਡੈਡ ਬੋਡੀ ਬਣ ਜਾਣੀ ਹੈ। ਸੋ ਇਸੇ ਕਰਕੇ ਜਿਹੜੀ ਹਿਊਮਨ ਲਾਈਫ ਦੀ ਇੰਪੋਰਟੈਂਸ ਗੁਰੂ ਸਾਹਿਬ ਦੱਸਦੇ ਨੇ, 84,000 ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਵੋ ਆਏ ਜਾਏ ਦੁੱਖ ਪਾਈਦਾ। ਕਿ 84,000 ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ, ਕਿ 84,00,000 ਜੀਆ ਜੂਨ ਤੋਂ ਬਾਅਦ ਧੱਕੇ ਖਾ ਖੂ ਕੇ ਪਰਮਾਤਮਾ ਨੇ ਸਾਡੇ 'ਤੇ ਕਿਰਪਾ ਕੀਤੀ ਆ, ਦੋ ਲੱਤਾਂ ਲਾ ਅਸੀਂ ਜਾਨਵਰ ਬਣਾਏ ਹਾਂ, ਜਾਨਵਰ ਹੀ ਹਾਂ। ਜਾਨਵਰ ਤਾਂ ਸਾਥੋਂ ਫਿਰ ਵੀ ਚੰਗੇ ਨੇ, ਚਿੜੀਆਂ ਦੇਖ ਲਓ, ਉਹਦੇ ਕੋਲ ਰੋਟੀ ਪਾ ਦਿਓ, ਇਹੀ ਆਪਣੀ ਬੁਰਕੀ ਚੱਕ ਕੇ ਲੈ ਜੂ, ਪਰ ਅਸੀਂ ਕੁੱਤਿਆਂ ਦੇ ਕੁੱਤੇ ਬਣੇ ਹੋਏ ਹਾਂ, ਲਾਹਾ ਸਾਡਾ ਮੁੱਕਦਾ ਹੀ ਨਹੀਂ, ਕੁੱਤਾ ਝਾਗ ਹੀ ਆ, ਇੱਕ ਮਿਲ ਜੇ ਪਰਮਾਤਮਾ ਜਿੰਨਾ ਮਰਜ਼ੀ ਦੇ ਜੇ ਸਾਡਾ ਪੇਟ ਭਰਦਾ ਹੀ ਨਹੀਂ। ਸੋ ਇਸ ਕਰਕੇ ਗੁਰੂ ਸਾਹਿਬਾਨ ਸਮਝਾਉਂਦੇ ਨੇ, 84,000 ਸਵਾਈ ਮਾਨਸ ਕੋ ਪ੍ਰਭੂ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਵੋ ਆਏ ਜਾਏ ਦੁੱਖ ਪਾਈਦਾ। ਕਿ ਇਹ ਜਿਹੜਾ ਸਰੀਰ ਹੈ ਸਾਨੂੰ ਮਨੁੱਖਾ ਜਨਮ ਮਿਲਿਆ, ਇਹਦਾ ਫਾਇਦਾ ਲੈ ਲਓ, ਜੇ ਫਾਇਦਾ ਲੈ ਲਓਗੇ ਪਰਮਾਤਮਾ 'ਚ ਮਿਲ ਜਾਓਗੇ, ਨਹੀਂ ਤਾਂ ਫਿਰ ਉਸੇ ਤਰ੍ਹਾਂ ਹੀ ਗੰਦੀ ਨਾਲੀ ਦੇ ਕੀੜੇ ਪਤਾ ਨਹੀਂ ਕੀ ਕੁਛ ਬਣਨਾ ਪੈਣਾ। ਅਤੇ ਸਹਿਜੋ ਬਾਈ ਇੱਕ ਹੋਰ ਥਾਂ 'ਤੇ ਕਹਿੰਦੀ ਹੈ, ਜੇ ਅਵਸਰ ਦੁਰਲੰਭ ਮਿਲੇ, ਜੇ ਅਵਸਰ ਵੀ ਇਹ ਜਿਹੜਾ ਮੌਕਾ ਸਾਡੀ ਜਿਹੜੀ ਜ਼ਿੰਦਗੀ ਮਿਲੀ ਹੈ, ਮਨੁੱਖੀ ਜਨਮ ਮਿਲਿਆ, ਜੇ ਅਵਸਰ ਦੁਰਲੰਭ ਮਿਲੇ, ਅਸ਼ਰਜ ਮਨੁਸ਼ਾ ਦੇ, ਜਿਹੜੀ ਮਨੁੱਖ ਦੀ ਸਰੀਰ ਮਿਲਿਆ ਇਹ ਬੜਾ ਮੌਕੇ 'ਤੇ ਬੜਾ ਮੁਸ਼ਕਲ ਨਾਲ ਮਿਲਿਆ, ਲਾਭ ਯਹੀ ਸਹਿਜੋ ਕਹੇ ਹਰੀ ਸਿਮਰਨ ਕਰ ਲਏ। ਕਹਿੰਦਾ ਇਹਦਾ ਲਾਭ ਇਹੀ ਹੈ ਸਹਿਜੋ ਬਾਈ ਕਹਿੰਦੀ, ਜੇ ਤੂੰ ਪਰਮਾਤਮਾ ਦਾ ਸਿਮਰਨ ਕਰੇ, ਉਹਦਾ ਪਾਠ ਕਰੇ, ਉਹਦੇ ਵੱਲ ਧਿਆਨ ਦੇਵੇਂ। ਅਸੀਂ ਧਿਆਨ ਦਿੰਦੇ ਹਾਂ ਲਕਸ਼ਮੀ ਕੰਨੀ ਨੂੰ, ਲਕਸ਼ਮੀ ਦਾ ਮਤਲਬ ਮਾਤਾ ਲਕਸ਼ਮੀ ਨਹੀਂ, ਪੈਸਿਆਂ ਕੰਨੀ ਨੂੰ। ਸਾਨੂੰ ਓਵਰ ਟਾਈਮ ਮਿਲ ਜੇ, ਸਾਡੀ ਇੱਕ ਫੈਕਟਰੀ ਹੋ ਜਾਵੇ, ਕਿੰਨੇ ਕਿੰਨੇ ਬੰਦੇ ਕੰਮ ਕਰਦੇ ਨੇ, ਅਸੀਂ ਕਿਤੇ ਥੈਂਕਸ ਹੀ ਨਹੀਂ ਕੀਤਾ। ਜਦੋਂ ਫੈਕਟਰੀ ਬੰਦ ਹੋ ਜਾਂਦੀ ਹੈ ਕੁਛ ਵੀ ਨਹੀਂ ਰਹਿੰਦਾ, ਫਿਰ ਅਸੀਂ ਸੋਚਦੇ ਹਾਂ ਵੀ ਮੈਂ ਤਾਂ ਇੰਨਾ ਮਾਲਕ ਹੁੰਦਾ ਸੀ, ਉਦੋਂ ਫਾਇਦਾ ਲੈਣਾ ਚਾਹੀਦਾ ਸੀ, ਉਦੋਂ ਟਾਈਮ ਕੱਢਣਾ ਚਾਹੀਦਾ ਸੀ। ਇਸੇ ਕਰਕੇ ਇਸ ਨੂੰ ਪ੍ਰੈਸ਼ੀਅਸ ਟਾਈਮ ਕਿਹਾ ਜਾਂਦਾ ਹੈ। ਸੋ ਸਹਿਜੋ ਨੇ ਇਹੀ ਗੱਲ ਕਹੀ, ਦੋ ਥਾਂ 'ਤੇ ਕਿਹਾ ਸੀਗਾ ਆਪਣੀ ਲਾਈਫ ਦੇ ਬਾਰੇ ਕਿ ਪਾਣੀ ਕਾ ਜੇ ਬੁਲਬੁਲਾ ਜੇ ਤਨ ਐਸਾ ਹੋਏ ਪੀਵ ਮਿਲਣ ਕੀ ਠਾਠੀਏ ਰਹੀਏ ਨਾ ਪੜਾ ਸੋਏ। ਕਿ ਸੌ ਕੇ ਬਰਬਾਦ ਕਰਕੇ ਆਲਸ ਕਰਕੇ ਇਹਨੂੰ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਅਤੇ ਨਾਲ ਹੀ ਸਹਿਜੋ ਬਾਈ ਕਹਿੰਦੀ ਹੈ ਜੇ ਅਫਸਰ ਦੁਰਲੰਭ ਮਿਲੇ ਅਸਰਜ ਮੁਨਸ਼ਾ ਦੇ ਲਾਭ ਜਿਹੀ ਸਹਿਜੋ ਕਹੇ ਹਰੀ ਸਿਮਰਨ ਕਰ ਲਏ। ਕਿ ਪਰਮਾਤਮਾ ਦਾ ਇਹ ਜਿੰਨਾ ਚਿਰ ਸਾਹ ਆਉਂਦੇ ਨੇ ਉਹਦਾ ਸਿਮਰਨ ਕਰੋ, ਪਾਠ ਕਰੋ, ਚੌਂਕੜੀ ਮਾਰੋ, ਜਿੰਨੀ ਵੱਧ ਤੋਂ ਵੱਧ ਵੱਜਦੀ ਹੈ ਮਾਰੋ। ਡਜ਼ਨਟ ਮੈਟਰ ਤੁਹਾਡਾ ਦਿਲ ਲੱਗਦਾ ਨਹੀਂ ਲੱਗਦਾ, ਅੰਦਰ ਤਰੱਕੀ ਹੁੰਦੀ ਨਹੀਂ ਹੁੰਦੀ, ਇੱਕ ਤਾਂ ਤੁਹਾਡੇ ਕੋਲ ਹੈ ਨਾ, ਲੱਤਾਂ ਸਿੱਧੀਆਂ ਕਰਕੇ ਬੈਠੋ, ਪੁੱਠੀਆਂ ਕਰਕੇ ਬੈਠੋ, ਆਵਾਸੀਆਂ ਲਓ, ਬਾਹਰ ਜਾਂਦਾ ਧਿਆਨ ਜਾਓ, ਪਰ ਨਿਕਲੋ ਨਾ ਵੀ ਮੈਂ ਬੈਠਣਾ, ਇਹ ਤਾਂ ਤੁਹਾਡੇ ਹੱਥ 'ਚ ਹੈ ਨਾ। ਜੋ ਤੁਸੀਂ ਕਰੋਗੇ ਹੌਲੀ ਹੌਲੀ ਤਰੱਕੀ ਹੋਊਗੀ, ਜੋ ਤਰੱਕੀ ਹੋਊਗੀ ਫਿਰ ਸਰਟੀਫਿਕੇਟ ਲੈਣ ਦੀ ਕਿਸੇ ਨੂੰ ਕੀ ਲੋੜ ਹੈ। ਜਿਹੜਾ ਬੱਚਾ ਮਿਹਨਤ ਕਰਦਾ, ਜੇ ਕਿਸੇ ਨੇ IAS IPS ਅਫਸਰ ਬਣਨਾ ਹਾਂਜੀ, ਅਤੇ ਜੇ ਉਹ ਬੰਦਾ ਦਿਨ ਰਾਤ ਲੱਗਿਆ, ਜਾਂ ਕੌਣ ਬਣੇਗਾ ਕਰੋੜਪਤੀ ਅਮਿਤਾਬ ਬੱਚਨ ਦਾ ਸ਼ੋਅ ਹੁੰਦਾ, ਜਿਹੜੇ ਬੱਚੇ ਦਸ ਦਸ ਪੰਦਰਾਂ ਪੰਦਰਾਂ ਸਾਲ ਮਿਹਨਤ ਕਰਦੇ ਨੇ, ਜਦੋਂ ਹੌਟ ਸੀਟ 'ਤੇ ਆਉਂਦੇ ਨੇ ਜਵਾਬ ਦਿੰਦੇ ਨੇ, ਕਰੋੜਾਂ ਰੁਪਏ ਜਿੱਤ ਕੇ ਚਲੇ ਜਾਂਦੇ ਨੇ, ਉਹ ਮਿਹਨਤ ਕੀਤੀ ਹੁੰਦੀ ਹੈ ਨਾ, ਸਿਫਾਰਸ਼ ਤਾਂ ਨਹੀਂ ਚੱਲਦੀ। ਸੋ ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਵੀ ਸਾਨੂੰ ਸਿਫਾਰਸ਼ ਦੀ ਲੋੜ ਨਹੀਂ। ਇਹ ਨਾ ਸੋਚੋ ਵੀ ਮੈਂ ਫਲਾਣੀ ਥਾਂ 'ਤੇ ਫਲਾਣੇ ਡੇਰੇ ਗਿਆ ਆ, ਗੁਰੂ ਜੀ ਦੇ ਦਰਸ਼ਨ ਕਰ ਲਏ, ਦਿੱਲੀ ਜਾਇਆ, ਬਿਆਸ ਜਾਇਆ, ਬੀਕਾਨੇਰ ਜਾਇਆ, ਦਰਬਾਰ ਸਾਹਿਬ ਜਾਇਆ, ਜਾਓ। ਅਸਲੀ ਤਾਂ ਇਹ ਹੈ ਵੀ ਚੌਂਕੜੀ ਮਾਰ ਕੇ ਤੁਸੀਂ ਕਿੰਨੀ ਮਿਹਨਤ ਕੀਤੀ ਹੈ ਉਹਦਾ ਫਲ ਮਿਲਣਾ। ਹਾਂਜੀ, ਇਹ ਨਹੀਂ ਹੈ ਵੀ ਪੰਜਾਬੀ ਯੂਨੀਵਰਸਿਟੀ 'ਚ ਜਾਂ ਪੰਜਾਬ ਯੂਨੀਵਰਸਿਟੀ ਜਾਂ ਦਿੱਲੀ ਯੂਨੀਵਰਸਿਟੀ 'ਚ ਪੜ੍ਹਦੇ ਹੋ ਅਤੇ BCOM MCOM ਦੇ ਪੇਪਰ ਦਿੱਤੇ ਨੇ, ਰੋਜ਼ਾਨਾ ਯੂਨੀਵਰਸਿਟੀ ਦੇ ਗੇੜੇ ਮਾਰੇ ਹੋ, ਦੇਖ ਆਓ ਵਾਈਸ ਚਾਂਸਲਰ ਕੌਣ ਹੈ, ਰਜਿਸਟਰਾਰ ਕੌਣ ਹੈ, ਵੀ ਇਹਨਾਂ ਨੇ ਰਿਜ਼ਲਟ ਕੱਢਣਾ। ਕੱਖ ਨਹੀਂ ਫਾਇਦਾ ਹੋਣਾ, ਫਾਇਦਾ ਹੋਣਾ ਜਦੋਂ ਘਰੇ ਬਹਿ ਕੇ ਪੜ੍ਹੋਗੇ, ਫਿਰ ਰਜਿਸਟਰਾਰ ਦੇ ਦਰਸ਼ਨ, ਰਜਿਸਟਰਾਰ ਦੇ ਇੱਕ ਵਾਰੀ ਪਤਾ ਲੱਗ ਗਿਆ ਵੀ ਇਹਨੂੰ ਦੱਸ ਕਰਦੇ ਨੇ, ਵੈਲ ਐਂਡ ਗੁੱਡ। ਪਰ ਮਿਹਨਤ ਤੁਹਾਡੀ ਆਪਣਾ ਫਾਇਦਾ ਤੁਸੀਂ ਤਾਂ ਲਓਗੇ ਜੋ ਤੁਸੀਂ ਆਪਣੀ ਮਿਹਨਤ ਕਰੋਗੇ, ਜਿੰਨੇ ਮਰਜ਼ੀ ਗੇੜੇ ਮਾਰੀ ਚੱਲੋ, ਇਹ ਮੇਰਾ ਫਰਮ ਵਿਸ਼ਵਾਸ ਹੈ। ਦੂਜੀ ਹੁਣ ਸਹਿਜੋ ਬਾਈ ਕਹਿੰਦੇ ਨੇ ਗੋਡ ਇਜ਼ ਵਿਦ ਇਨ ਅਵਰ ਬੋਡੀ, ਇਹ ਸਾਰੇ ਸੰਤ ਕਹਿੰਦੇ ਨੇ। ਜਿਸ ਤਰ੍ਹਾਂ ਕਹਿੰਦੇ ਸੀ ਨਾ, ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅੱਗ ਮੇਂ ਹੈ ਦਿਲ ਵਰ ਤੇ ਜਾਣੇ ਕੇ ਲੀਏ। ਕਿ ਐਵੇਂ ਦਿਨ ਰਾਤ ਅਸੀਂ ਭੱਜੇ ਫਿਰਦੇ ਹਾਂ, ਕੋਈ ਜੰਗਲਾਂ 'ਚ ਭੱਜਿਆ ਫਿਰਦਾ, ਕੋਈ ਹਰਿਦੁਆਰ ਭੱਜਿਆ ਫਿਰਦਾ, ਕੋਈ ਮੱਕੇ ਭੱਜਿਆ ਫਿਰਦਾ, ਕੋਈ ਬਿੰਦਰਾਵਨ ਭੱਜਿਆ ਫਿਰਦਾ, ਕੋਈ ਕਿਤੇ, ਪਰ ਪਰਮਾਤਮਾ ਜਿਹੜਾ ਮਿਲੂਗਾ ਤੁਹਾਨੂੰ ਆਪਣੇ ਅੰਦਰੋਂ ਮਿਲੂਗਾ। ਜਿਵੇਂ ਕਿਹਾ ਸੀ ਨਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਖੋ ਜਿਹਾ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲਹਿੰਦੀ ਹੈ। ਜਿਹਨੇ ਵੀ ਪਰਮਾਤਮਾ ਦੇ ਦਰਸ਼ਨ ਕੀਤੇ, ਜਿਹਨੇ ਵੀ ਉਸ ਕਲੰਦਰ ਦਾ, ਉਸ ਪਰਮਾਤਮਾ ਦਾ ਭੇਦ ਪਾਉਣਾ, ਜਿਹਨੇ ਆਪਣਾ ਰਾਹ ਖੋਜਿਆ ਆਪਣੇ ਅੰਦਰ ਦਾ, ਇਫ ਯੂ ਗੋ ਵਿਦ ਦੈਨ ਯੂ ਗੋ ਵਿਦ ਇਨ ਦੈਨ ਯੂ ਵਿਲ ਗੈਟ ਐਵਰੀਥਿੰਗ। ਹਾਂਜੀ, ਸੋ ਇਸੇ ਕਰਕੇ ਸਹਿਜੋ ਬਾਈ ਨੇ ਵੀ ਇਹੀ ਗੱਲ ਕਹੀ ਹੈ ਕਿ ਮੈਂ ਤੋ ਹਰੀ ਚਰਨਨ ਕੀ ਦਾਸੀ, ਅਬ ਮੈਂ ਕਾਹੇ ਜਾਊਂ ਕਾਂਸੀ। ਕਾਂਸੀ ਹੁੰਦਾ ਨਾ, ਕਾਸ਼ੀ ਆਪਣੇ ਹਰਿਦੁਆਰ ਦੇ ਕੋਲ ਹੈ। ਹਾਂਜੀ, ਕਿ ਸਹਿਜੋ ਬਾਈ ਵੀ ਜਿਸ ਤਰ੍ਹਾਂ ਪਲਟੂ ਸਾਹਿਬ ਨੇ ਕਿਹਾ ਸੀਗਾ, ਅਤੇ ਤੀਰਥ ਮੇਂ ਬਹੁਤ ਹਮ ਖੋਜਾ, ਬਾਹਾਂ ਤੋਂ ਕੁਛ ਨਹੀਂ ਪਾਇਆ। ਵੀ ਤੀਰਥਾਂ 'ਚ ਇੱਧਰ ਉੱਧਰ ਭੱਜਿਆ ਫਿਰਿਆ, ਕੁਛ ਨਹੀਂ ਮਿਲਿਆ, ਜਦੋਂ ਗੁਰੂ ਦੇ ਚਰਨਾਂ 'ਚ ਲੱਗ ਗਿਆ, ਸੱਚੇ ਗੁਰੂ ਦੇ ਚਰਨਾਂ 'ਚ ਲੱਗਿਆ, ਫਿਰ ਹੀ ਮੈਨੂੰ ਸਭ ਕੁਛ ਮਿਲ ਗਿਆ, ਫਿਰ ਮੈਂ ਕਿਤੇ ਵੀ ਨਹੀਂ ਗਿਆ। ਇਹੀ ਸਹਿਜੋ ਬਾਈ ਕਹਿੰਦੀ ਹੈ, ਮੈਂ ਤੋਂ ਹਰੀ ਚਰਨਨ ਕੀ ਦਾਸੀ, ਅਬ ਮੈਂ ਕਾਹੇ ਜਾਊਂ ਕਾਸੀ। ਵੀ ਮੈਨੂੰ ਕਾਸ਼ੀ ਦੇ ਵਿੱਚ ਮਥੁਰਾ ਬਿੰਦਰਾਬਨ 'ਚ ਕਾਹਦੇ ਲਈ ਭੱਜਣਾ, ਕਿਉਂਕਿ ਮੈਨੂੰ ਤਾਂ ਉੱਥੇ ਹੀ ਪਰਮਾਤਮਾ ਮਿਲ ਗਿਆ। ਘਟ ਹੀ ਮੈਂ ਗੰਗਾ, ਘਟ ਹੀ ਮੈਂ ਜਮਨਾ, ਘਟ ਘਟ ਹੈ ਅਵਿਨਾਸੀ। ਜਦੋਂ ਕਹਿੰਦਾ ਪਰਮਾਤਮਾ ਨੇ ਸਾਨੂੰ ਭੇਜ ਦਿੱਤਾ, ਮਿਹਨਤ ਕੀਤੀ, ਫਿਰ ਪਤਾ ਲੱਗਿਆ ਜਿਹੜਾ ਪਰਮਾਤਮਾ ਹੈਗਾ ਇਹ ਗੰਗਾ 'ਚ ਵੀ ਹੈ, ਜਮਨਾ 'ਚ ਵੀ ਹੈ, ਹਰ ਥਾਂ 'ਤੇ ਪਰਮਾਤਮਾ। ਕਦੋਂ ਪਤਾ ਲੱਗੂ? ਪਹਿਲਾਂ ਤੁਹਾਨੂੰ ਅੰਦਰ ਬਣਨਾ ਪਊ। ਜਦੋਂ ਅੰਦਰ ਮਿਹਨਤ ਕਰ ਲਾਂਗੇ ਫਿਰ ਤੁਹਾਨੂੰ ਪਰਮਾਤਮਾ ਪਤਾ ਲੱਗੂ ਪਰਮਾਤਮਾ ਕੀ ਹੈ। ਫਿਰ ਤੁਹਾਡੀ ਜਿਹੜੀ ਉਹ ਅੱਖ ਉਹ ਡਿਫਰੈਂਟ ਹੋਜੂ, ਫਿਰ ਤੁਹਾਨੂੰ ਪਤਾ ਲੱਗੂ ਪਰਮਾਤਮਾ ਦੀ ਲੀਲਾ ਕੀ ਹੈ, ਕਿਸ ਤਰ੍ਹਾਂ ਹਰ ਥਾਂ 'ਤੇ ਹੈਗਾ। ਇਹੀ ਕਿਹਾ ਸਹਿਜੋ ਬਾਈ ਨੇ, ਇੱਕ ਥਾਂ 'ਤੇ ਹੋਰ ਕਿਹਾ, ਲੱਖ ਚੁਰਾਸੀ ਇਹ ਕਹੀ ਫੇਰ ਭੁਗਤੰਤ ਕਹਿੰਦੇ ਨੇ ਭੜਕਦੇ ਫਿਰਨਾ। ਲੱਖ ਚੁਰਾਸੀ ਇਹ ਕਹੀ ਫੇਰ ਭੁਗਤੰਤ, ਜਨਮ ਮਰਨ ਛੂਟੇ ਨਹੀਂ ਬਿਨਾਂ ਸ਼ਰਨ ਭਗਵੰਤ। ਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਤੁਹਾਡਾ ਜੰਮਣ ਮਰਨ ਦਾ ਚੱਕਰ ਜਿਹੜਾ ਉਹ ਖਤਮ ਨਹੀਂ ਹੋਣਾ। ਜਦੋਂ ਗੁਰੂ ਤੋਂ ਸ਼ਰਨ 'ਚ ਜਾਓਗੇ, ਗੁਰੂ ਤੁਹਾਨੂੰ ਭੇਜ ਦੇਊਗਾ, ਮਿਹਨਤ ਕਰੋਗੇ, ਮਿਹਨਤ ਕਰਕੇ ਜਦੋਂ ਅੰਦਰਲਾ ਪਰਦਾ ਖੁੱਲੂਗਾ, ਸਾਕਸ਼ਾਤ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ ਅਤੇ ਤੁਸੀਂ ਵੀ ਪਰਮਾਤਮਾ ਬਣ ਜਾਓਗੇ। ਪੋਟੈਂਸ਼ੀਅਲ ਗੋਡ ਤਾਂ ਹੈਗੇ ਹਾਂ ਪਰ ਹਨੇਰਾ, ਅਤੇ ਜਦੋਂ ਦਰਸ਼ਨ ਕਰ ਲਾਂਗੇ ਫਿਰ ਸਾਡਾ ਜੰਮਣ ਮਰਨ ਦੇ ਆ ਦੁੱਖਾਂ ਦੇ ਵਿੱਚੋਂ ਸਾਡਾ ਇਹ ਖਹਿੜਾ ਛੁੱਟ ਜੂਗਾ। ਹੁਣ ਅਗਲੀ ਗੱਲ ਸਹਿਜੋ ਬਾਈ, ਥੋੜ੍ਹੀ ਜਿਹੀ ਡੈਥ ਦੇ ਬਾਰੇ ਵੀ ਮੈਂ ਗੱਲ ਕਰਨੀ ਚਾਹੁੰਦਾ, ਕਿਉਂਕਿ ਥੋੜ੍ਹੀ ਜਿਹੀ ਡਿਫਰੈਂਟ ਕੀਤੀ ਹੈ। ਸਹਿਜੋ ਬਾਈ ਇਹ ਗੱਲ ਕਹਿੰਦੀ ਹੈ ਕਿ ਦੇਖੋ ਇਹ ਸਰੀਰ ਨੇ, ਕਹਿੰਦੀ ਗੱਲ ਤਾਂ ਪਹਿਲਾਂ ਵੀ ਕਰ ਚੁੱਕੇ, ਉਦੋਂ ਆਪਾਂ ਕੀਤਾ ਸੀ ਵੀ ਹਿਊਮਨ ਲਾਈਫ ਪ੍ਰੈਸ਼ੀਅਸ ਆ, ਹੁਣ ਸਿੱਧਾ ਸਰੀਰ ਦੇ ਉੱਤੇ ਗੱਲ ਕਰਦੀ ਹੈ ਵੀ ਸਰੀਰ ਨੇ ਤਾਂ ਇੱਕ ਦਿਨ ਮਿੱਟੀ ਦੇ ਵਿੱਚ ਮਿੱਟੀ ਮਿਲ ਜਾਣਾ। सहजो भाई कहंदी सहजो भज हरी नाम को, सहजो भज परम याद कर, सहजो भज हरी नाम को तोज जगत सुन, जगत नाल दुनिया दे नालो मोह नाता छड़ दे। सहजो भज हरी नाम को तोज जगत सुने, अपना तो कोई नहीं अपनी सखी ना दे। कहंदे जिहड़े तू टौरां जिहा मारदा फिरदे ना वी आ मेरा मुंडा आ, मेरी कुड़ी आ, मेरा जवाई आ, मेरा बापू आ, मेरी मां आ, ये कहंदे कोई काम नहीं आउंदा। ये हकीकत है। वैसे तुसीं ऐना कहो भी परमात्मा लड़ाउण लगे आ। सो जीसस क्राइस्ट ने भी कहा जी, कहंदा मैं कोई लोकां नूं मिलाउण नहीं आया, मैं तां तलवार लैके रिश्ते तोड़न आया। क्यों? क्योंकि जिन्ना चिर असीं रिश्तियां च बज्जे रहने आ ना, असीं उन्हां दे मोह दे विच उन्हां दे प्यार च फसे रहने आ। दुख वेले काम नहीं आउणा, जदों मौत होगी तां तूं किहड़ा, जिहड़े अज साडे बापू जी ने, मां जी ने, बेटे ने, जवाई आ, पोते ने, पोतियां ने, पहलां कित्थे सीगे? उन्हां नूं पुछ के लो वी नाना जी दे दादा जी कौण ने। ये सिर्फ टैंपरेरी है। जिस तरह गड्डी दे विच मुसाफर बैठते हैं, अपने ही अपना स्टेशन आई जांदा, उतरी जाने, ये हकीकत है। सहजो भाई ने भी यही किया कि सहजो भज हरी नाम को, परमात्मा नूं जप, भो तोज जगत सुने, कि दुनिया के नालों नेता तोड़ लै, नाता तोड़ लै, अपना तो कोई नहीं अपनी सकी ना दे। कहिंदा अपना कौन है? अपनी तो देह भी नहीं, जिहदे ते देह दे उत्ते सवेरे शाम पाउडर मलदे आ, मेरा रंग काला हो गया, कदे आपां कुवार मलदे आ, कदे कोई क्रीमां मलदे आ, कदे कदे धुप्प जिहां, कदे हल्दी मलदे आ, कदे कुछ मलदे आ, बटना मलदे आ, शरीर नूं चमका के रखदे आ, पेंटां वधिया प्रैस कर करके पाउणे आ, आकड़ के तुरदे आ बल। इसे करके तां कहा सी ना कि मन रे क्यों गमान अब करना, तन तो तेरा खाक मिलेगा। 84 जा पढ़ना, जिहड़ा असीं हर वक्त आकड़ आकड़ के तुरदे आ, जदों असीं जवान हुंदे, मैं तां खुद कहना अपने आप नूं, जदों जवान हुंदे कदे बर्फ पिछे रखती, कदे समोसा किसे दा चक के खा लिया, किसे नूं या करता, किसी ने करता, आ गोडे तुरते ने, हूँ नहीं होंगे क्योंकि हूँ तो तुरै भी नहीं हूँ। अगे बासकला खेल दूरों शोट शॉट मार दा जी, हूँ जे ग्राउंड खड़ो माड़ा जहाँ भज भी लिए गोडे उन्नी क्रिक कर जाते हैं। सो यह हस्पताल जाके देखो, जे अपने आप सुंदर समझते सी, ऐश्वर्या राय समझते सी, माधुरी दीक्षित समझते सी, जदों बुढ़ापा आउंदा, जिहड़ियां साडियां एक्ट्रेसां ने हुण देखदे हुंदे आ असीं कई वारी कपिल शर्मा दे शो च, पछाने नहीं आउंदे, बुरा हाल हो जांदा। जदों खूबसूरत हुंदी आ बड़े आकड़ के चलदे आ। सो इही गल सानूं संत महापुरश वी आउंदे ने, मन रे क्यों गमान अब करना, तन तो तेरा खाक मिलेगा। 84 जा पढ़ना, ये आकड़ा उकड़ियां छड्ड दिओ, परमात्मा नूं याद करो, क्योंकि तां सारी कुछ टाइम लई सानूं मिली है जिंदगी। ऐसे करके सहजो भाई एक थे होर कहती है, सहजो धौले धौले आया, धौले कहते चिट्टे वालों, आप रंग कर लें, वो सानू समझा है, सहजो धौले आया चढ़ने लगे दांत, भी दंद निकल जाते हैं, जो दंद मूहरों दोख निकल जाते, देखो कि ऐसी शक्ल बन जाती है साड़ी, पहला असी चाहे टॉट बना बनाने। सो सहजो भाई सानू समझा है, सहजो धौले आया चढ़ने लगे दांत, तन गुंजल पड़ने लगी। जिहड़ा साडे शरीर च ना झूडियां, देखो मत्थे ते झूडियां पैनियां शुरू हो गईयां, पहलां आकड़िया हुंदा सी मन, सहजो भाई समझाउंदी है, तन गुंजल पड़ने लगी, सुखन लगी आंत, जिहड़ियां नाड़ियां ने ओह सुक जांदे, ऐ डक्के जे वर्गा बन जांदा जिहड़ा एड्डा वड्डा शरीर हुंदा। सो इस करके इह डक्के तों बाद साडा की हाल होना, मरना ही है। सो इस करके हमेशा याद रखो भी मरना तो हैगा ही है। सो इस करके जिहड़ा साडा परपज है जिंदगी दा, जिवें सहजो भाई ने कहा सी, उहनू पहचानो कि इधर उधर भड़कन नालों हरी दा जाप करो, पाठ करो, चौंकड़ी मारो, जिवें मर्जी मारो। मैं तो गल कल मैं किसी नाल गल कर रहा सी कि देखो दो चीज़ां ने, रब हैगा कि नहीं हैगा, चलो मान लो गल, एक कहिंदे रब है नहीं, एक कहिंदे हैगा, चलो आपां एक लॉजिक गल करिए, जां तां होऊगा जां नहीं होऊगा। जे आपां पाठ कर लैने, चौंकड़ी मार लैने, उहनूं याद कर लैने आ, ते मौत तों बाद जां मौत तों पहलां जे तां उह हैगा तां सानूं फायदा होजूगा, भी उह कहूगा भी वाह वाह मेरा भगत है। जे नहीं, तुहाडा नुकसान भी की हो गया, उंज भी तां मूवियां देखने, ड्रामे देखने सी। ते जे उह नहीं हैगा तां कोई नुकसान नहीं होणा, जे होगा तां फायदा हो जाणा। सो चंगी गल आ, फायदा लो, इस करके परमात्मा नूं जपो। सो इस ना इस तरह ना फरीद साहब ने कहा सी, चार गवाया हंड के चार गवाया सम, लेखा रब मंगेसी है तू आयो किहड़े काम, खा पी के ऐश करके चले जाऊंगे, जो मौत तो बाद ताड़ा कोई भी जिहड़ा हैगा वो ताड़ा फायदा नहीं होना। सो इस करके युधिष्ठिर ने एक बार पूछा सी शख्स ने, भी तू ऐं दस दुनिया की सब तो हैरान गल कहड़ी है? तो युधिष्ठिर कहिंदा सब तो हैरान वाली गल यह है कि असी रोजाना लोगों शमशान घाट छड के आने, किसी जमीन च दबदे हाँ, भी अपने चाचे नूं, फूफिया नूं, ताया नूं, रिश्तेदारां नूं, यारां दोस्तां नूं, सब नूं असी छड गए मौत तों बाद। पर जदों असी बाहर आने हाँ असी भुल जाने, असी सोचते हैं मौत तो उन्हां वास्ते है, साडे वास्ते है नहीं। यही सब तो वड्डा भुलेखा है। जिस दिन साडा भुलेखा दूर होगा, साडा पक्का विश्वास हो गया कि असी भी तुरना, मौत पता नहीं कदों आ जानी है। जिवें सहजो भाई ने कहा सीगा, भी इह तां बुलबुल है पानी, ਪਤਾ ਨਹੀਂ ਕਦੋਂ ਬੁਲਵਾ ਟੁੱਟ ਜਾਏ। ਇਸੇ ਤਰ੍ਹਾਂ ਹੀ ਸਾਨੂੰ ਆਪਣਾ ਰੱਖੋ, ਮੌਤ ਪਤਾ ਨਹੀਂ ਕਦੋਂ ਆ ਜਾਣੀ। ਸੋ ਜਿੰਨੇ ਵੀ ਸਾਹ ਮਿਲੇ ਨੇ ਆਦਮੀ ਦਾ ਮਤਲਬ ਇਹ ਹੈ ਕਿ ਉਹਦਾ ਅਸੀਂ ਫਾਇਦਾ ਲਈਏ, ਹਰ ਪਲ ਲਈਏ। ਪਰ ਮੈਂ ਇਹ ਵੀ ਕਹਿਣਾ, ਇਹ ਨਹੀਂ ਹੁੰਦਾ ਵੀ ਤੁਸੀਂ ਹਿਸਾਬ ਕਿਤਾਬ ਲਾ ਲਓ, ਮੈਨੂੰ ਤਾਂ 4 ਮਹੀਨੇ ਹੋ ਗਏ ਜੀ ਪਾਠ ਕਰਦੇ ਨੂੰ ਅਤੇ ਮੇਰਾ ਤਾਂ ਕੁਛ ਲੱਭਿਆ ਨਹੀਂ। ਲੱਭਣ ਲੱਭਣੇ ਕੋਈ ਬਾਣੀ ਦੀ ਦੁਕਾਨ ਹੈ। ਤੁਸੀਂ ਆਪਣਾ ਫਰਜ਼ ਪੂਰਾ ਕਰੋ। ਮਾਂ ਬਾਪ ਨੇ ਜਦੋਂ ਬੱਚੇ ਨੂੰ ਜੰਮਦੇ ਨੇ ਉਹ ਆਪਣੇ ਫਰਜ਼ ਪੂਰੇ ਕਰਦੇ ਆ, ਕਿਤੇ ਸਕੂਲ ਛੱਡ ਕੇ ਕਿਤੇ ਨਵਾਉਂਦੇ ਨੇ। ਉਹਨਾਂ ਨੇ ਕਦੇ ਇਹ ਸੋਚਿਆ ਹੋਵੇ ਕਿ ਬੱਚਾ ਵੱਡਾ ਹੋ ਕੇ ਮੈਨੂੰ ਕਿਤੇ ਗਾਲਾਂ ਹੀ ਨਾ ਕੱਢੇ, ਮੈਨੂੰ ਕਿਤੇ ਘਰੋਂ ਹੀ ਨਾ ਕੱਢਦੇ, ਫਿਰ ਉਹ ਕਰਨੀ ਨਹੀਂ ਨਾ ਬੱਚੇ ਦੀ ਸੇਵਾ। ਉਹਨਾਂ ਨੇ ਆਪਣਾ ਫਰਜ਼ ਪੂਰਾ ਕਰਨਾ। ਇਸੇ ਤਰ੍ਹਾਂ ਸਾਡਾ ਆਪਣਾ ਫਰਜ਼ ਹੈ ਕਿ ਅਸੀਂ ਕਮਰੇ 'ਚ ਉਹਨਾਂ 'ਚ ਨਿਕਲੀਏ, ਜਿਹੋ ਜਿਹਾ ਮਰਜ਼ੀ ਘਰ ਵਾਲੀ ਤੁਹਾਨੂੰ ਕੁਛ ਕਹੇ, ਤੁਹਾਡੇ ਰਿਸ਼ਤੇਦਾਰ ਕੁਛ ਕਹਿਣ, ਕੋਈ ਕੁਛ ਕਹੀ ਜਾਵੇ, ਤੁਸੀਂ ਆਪਣੇ ਆਪ ਨੂੰ ਅੰਦਰ ਝਾਤੀ ਮਾਰੋ। ਸੋ ਜੇ ਅੰਦਰ ਅਸੀਂ ਝਾਤੀ ਮਾਰਾਂਗੇ, ਅੰਦਰੋਂ ਮਿਹਨਤ ਕਰਾਂਗੇ, ਮੈਂ ਗੱਲ ਤੁਹਾਨੂੰ ਦਾਅਵੇ ਨਾਲ ਕਹਿਣਾ, ਫਾਇਦਾ ਜ਼ਰੂਰ ਹੋਊਗਾ। ਜੇ ਅਸੀਂ ਬਾਹਰਲੀ ਮਿਹਨਤ ਕਰਕੇ, ਜੇ ਮੈਂ ਆਪਣੀ ਵੀ ਗੱਲ ਕਰਾਂ, ਚਲੋ ਨਕਲਾਂ ਮਾਰੀਆਂ ਥੋੜ੍ਹੀ ਮੋਟੀ ਮਿਹਨਤ ਕਰ ਲਈ, ਮਿਹਨਤ ਕਰਕੇ BA ਆਨਰਸ ਲੈ ਲਈ, MA ਲੈ ਲਈ, MLED ਲੈ ਲਈ, PhD ਲੈ ਲਈ, ਕਿਤਾਬਾਂ ਲਿਖੀਆਂ, ਉਹ ਬਾਹਰਲੀ ਮਿਹਨਤ ਹੈ। ਹੁਣ ਜੇ ਅੰਦਰਲੀ ਮਿਹਨਤ ਕਰਾਂਗੇ, ਅੰਦਰ ਲਾ ਗਿਆ ਉਹਨੂੰ, ਬੜੀ ਇੱਕ ਸਿੰਪਲ ਜੀ ਗੱਲ ਹੈ। ਸੋ ਇਸ ਕਰਕੇ ਸਹਿਜੋ ਬਾਈ ਦੇ ਇਹੀ ਗੱਲ ਕਹਿੰਦੀ ਹੈ ਵੀ ਅੰਦਰ ਮਿਹਨਤ ਕਰੋ, ਜਿੰਨੀ ਮਿਹਨਤ ਕਰ ਲਵੋਗੇ ਉਨਾ ਫਾਇਦਾ ਹੋਜੂਗਾ। ਟਾਈਮ ਆਪਣਾ ਸਮਾਪਤੀ ਦੀ ਵੱਲ ਹੈ। ਨੈਕਸਟ ਵੀਕ ਆਪਾਂ ਜੈਨ ਧਰਮ ਦੇ ਉੱਤੇ ਗੱਲ ਕਰਾਂਗੇ, ਮਹਾਵੀਰ ਜੀ ਦੇ ਉੱਪਰ, ਕਿਉਂਕਿ ਇੱਕ ਦੁਨੀਆ ਦਾ ਬਹੁਤ ਪੁਰਾਣਾ ਧਰਮ ਹੈ ਜੈਨ ਧਰਮ। ਹੁਣ ਖਾਸ ਕਰਕੇ ਮੈਨੂੰ ਤਾਂ ਯਾਦ ਆ ਗਈ, ਜਿਹੜੇ ਹੁਣ ਆਪਾਂ ਮਾਸਕ ਲਾਉਣੇ ਆ ਨਾ, ਮਾਸਕ ਸਾਰੇ ਕਹਿੰਦੇ ਨੇ, ਸਾਰੀਆਂ ਗੌਰਮੈਂਟਾਂ ਦੁਨੀਆਂ ਦੇ ਵਿੱਚ ਕਿਤੇ ਮਾਸਕ ਲਾਓ। ਅਤੇ ਜਿਹੜੇ ਜੈਨ ਧਰਮ ਦੇ ਵਿੱਚ ਹੈ ਉਹ ਮਾਸਕ ਹੀ ਲਾਉਂਦੇ ਸੀ, ਮੂੰਹ ਪੱਟੀ ਬੰਨ੍ਹਦੇ ਚਿੱਟੀ। ਉਹਨਾਂ ਨੇ ਸਦੀਆਂ ਤੋਂ ਪਹਿਲਾਂ ਦੱਸਤਾ ਸੀਗਾ। ਉਹ ਆਪਾਂ ਕੰਪੇਅਰ ਕਰਾਂਗੇ ਕਿ ਜੈਨ ਧਰਮ ਕੀ ਹੈ, ਕਿਉਂਕਿ ਕਈ ਚੀਜ਼ਾਂ ਮਤਲਬ ਦੱਸਣ ਦਾ ਮਤਲਬ ਇਹ ਨਹੀਂ ਕੋਈ ਆਪਾਂ ਗਿਆਨੀ, ਆਪਾਂ ਇੱਕ ਦੂਜੇ ਦੇ ਵਿੱਚ ਗਿਆਨ ਪ੍ਰਾਪਤ ਹੋ ਸੁਣਦੇ ਹਾਂ, ਪਤਾ ਲੱਗਦਾ ਵੀ ਜੈਨ ਧਰਮ ਕੀ ਹੈ, ਬੁੱਧ ਧਰਮ ਕੀ ਹੈ, ਹਿੰਦੂ ਧਰਮ ਕੀ ਹੈ, ਸਿੱਖ ਧਰਮ ਕੀ ਹੈ, ਇਸਲਾਮ ਕੀ ਹੈ, ਕ੍ਰਿਸਚੈਨਿਟੀ ਕੀ ਹੈ। ਸੋ ਆਪਾਂ ਮੋਟੀਆਂ ਮੋਟੀਆਂ ਗੱਲਾਂ ਕਰਾਂਗੇ, ਪਰ ਟੱਚ ਜਿਹੜਾ ਹੋਊਗਾ ਉਹ ਸਿਰਫ ਅਤੇ ਸਿਰਫ ਰੂਹਾਨੀਅਤ ਦਿੱਤਾ ਜਾਊਗਾ। ਸੋ ਮੇਰਾ ਖਿਆਲ ਟਾਈਮ ਇਜ਼ ਆਲਮੋਸਟ ਫਿਨਿਸ਼, ਸੋ ਵੀ ਕੈਨ ਹੀਅਰ ਦਾ ਲਾਸਟ ਸੌਂਗ, ਵਟ ਐਵਰ ਦਾ ਟਾਈਮ ਇਜ਼। ਨੈਕਸਟ ਵੀ ਫਿਰ ਮਿਲਾਂਗੇ। ਥੈਂਕ ਯੂ ਵੈਰੀ ਮੱਚ, ਤੁਸੀਂ ਸੁਣੋ ਸੌਂਗ।
विश्वास कमजोर होना कितनी शक्ति हमें देना।
प्रार्थना है, हर रोज शाम को घर में दिया जलने के वक्त हम गाते हैं, माए तो बचपन से गाती है।
हम चले नेक रास्ते पे हमसे भूल कर भी कोई भूल होना इतनी शक्ति हमें देना।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Shahji Rexdale hunde pe leni ho sonata elantra ya fir tu so santa pe jaldi se Shah Ahmed ko abhi phone mila lo re
کاروں کے جادوگر شاہ احمد اب ریکس ڈیل ہنڈے پر ہیں اور شاہ جی سے بہتر پرائز اور سروس آپ کو کہیں نہیں ملے گی۔ کال کرو 416-817-2720
کیونکہ
اونٹاریو کا COVID-19 پلان پھیلاؤ کو روکنے اور زندگیاں بچانے میں مدد فراہم کر رہا ہے۔ جب تک ہم سب کو ویکسین نہیں لگ جاتی، ماسک پہنیں، اپنے ہاتھ دھوئیں اور فاصلہ رکھیں۔ روزانہ ہزاروں لوگ ویکسین لگوا رہے ہیں، آپ کی باری جلد آنے والی ہے۔ ontario.ca/covid-vaccine-plan پر مزید جانیں یا 300 زبانوں میں معلومات کے لیے 1-888-999-6488 پر کال کریں۔ ادائیگی شدہ منجانب حکومت اونٹاریو۔
ਸੋਢੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲਾਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਢੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodhifurniture.com ਤੇ। ਸੋਢੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਢੀ ਫਰਨੀਚਰ ਤੋਂ।
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
कोविड 19 की वैक्सीन है और आप
मुझे कैसे पता चलेगा कि कोविड 19 की वैक्सीनें महफूज हैं?
जब भी कोई नई चीज आती है तो सवालात का जहन में आना आम बात है। हम आपको आगाह करना चाहते हैं कि हेल्थ कैनेडा सिर्फ उन वैक्सीनों की मंजूरी देता है जो महफूज, मुअस्सर और आला तरीन मैयार की हामिल होती हैं। कैनेडा अपने आला मैयारात और सख्त गिर वैक्सीन के जायजे के अमल की बदौलत दुनिया भर में जाना जाता है। कोविड 19 की वैक्सीनों के बारे में canada.ca/covid vaccine पर मजीद